गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरौ तरा पार पौन पौन
सीसा जी पौन पौन सीसा
बंदों
बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की फतेह है
विघ्न विनाशन सोए।
कलगीधर पातशाह जी महाराज जी श्री दमदमा साहब तो चले हन चल के राम सिंह दे पिंड भाई के चक पहुंचे ने। भाई के चक नगर दे विच सतगुरा ने उतारा कीता है। इथे गरीबन बाग सचे पातशाह जी दी सेवा टहल राम सिंह ने कीती है। राम सिंह जो भाई भगतू दी अंश वंश चो है सतगुरु सचे पातशाह ने जिथे एदे ते कृपा कीती एदी मतरई मां दे पुत्र सन भाई बख्तू सिंह ते तख्तू सिंह उना ते भी दसवे पातशाह जी महाराज जी ने अपनी मेहर दृष्टि कीती है। और गरीबन बाग सचे पातशाह जी महाराज जी एथो चल के जदों पुच्छो वाले पासे नू गए ने ते पुच्छो नगर दे विच दयाल दास रहिंदा है। दयाल दास ने लंगर प्रशादा तैयार करके सतगुरां नू बेनती कीती महाराज मेरे घर पवित्र करो। महाराज जी ने आख्या भाई असि नहीं इथे ठहरना असि अगे चले हां। महाराज जी ने दयाल दास दे कोलों कोई वस्तु नहीं लई ना ही कोई दात दित्ती। जदों दयाल दास तो सतगुरां दी कुरूपी होई तो दयाल दास नू राम सिंह कहण लगा कि तू जिन्ना लंगर प्रशादा गड्डे ते लद लै ते सतगुरां दे पिछे पिछे लै के टुर चल। तो कलगीधर पातशाह जी महाराज जी अगे अगे चलदिआं इक नगर दे विच उतारा कीता है। बठिंडे दे नेड़े पहुंचे ने सतगुरु सचे पातशाह और जिवें बठिंडे दा किला वेखण वास्ते जा रहे ने आओ सारी संगत मन बिरतियां एकागर करके दसम पिता सरबंस दानी चिट्टिया बाजां वाले सतगुरु श्री गुरु गोबिंद सिंह साहब जी दा पवित्र इतिहास सरवण करिए। साहिबे कमाल सतगुरां दे पवित्र चरणां दा ध्यान अपने हिरदयां विच धारण करदे होए आप दे जीवन ते रसना दे कल्याण नमित आखिए जी सतनाम
श्री वाहे गुरु साहिब जीओ
सतनाम श्री
वाहे गुरु साहिब जीओ दोहेरा निस्बताए श्री सतगुरु ਕਰਕੇ ਸੋਚ ਛਨਾ।
ਰਾਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਤੀਤ ਕੀਤੀ ਹੈ। ਅਗਲੇ ਦਿਨ ਸੁਬਾਹ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ। ਉੱਠ ਕੇ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਗਏ ਬਠਿੰਡੇ ਦੁਰਗ ਕੋ ਦੇਖਿਓ ਜਾਏ ਮਾਨ।
ਮਹਾਰਾਜ ਜੀ ਬਠਿੰਡੇ ਦੇ ਕਿਲੇ ਦੇ ਕੋਲ ਗਏ, ਵੇਖਿਆ ਕਿ ਬਠਿੰਡੇ ਸ਼ਹਿਰ ਦਾ ਬਣਿਆ ਹੋਇਆ ਕਿਲਾ ਬੜਾ ਵਿਸ਼ਾਲ ਹੈ, ਬੜੇ ਵਿਸਥਾਰ ਦੇ ਆਕਾਰ ਦਾ ਬਠਿੰਡੇ ਦਾ ਕਿਲਾ ਉਹ ਬਣਿਆ ਹੋਇਆ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਹੈ।
ਜੋ ਪਈ ਗੁਰ ਬਹੀਰ ਮੈਂ ਮਿਲ ਚਲ ਆਇਓ, ਗੋਦੜੀਆ ਜੇ ਨਾਮ ਕਾਇਓ।
ਉਧਰ ਭਾਈ ਗੋਦੜੀਆ ਜਿਹਦਾ ਪਿੱਛੇ ਜ਼ਿਕਰ ਆਇਆ ਸੀ ਨਾ, ਆਪਾਂ ਪਰਸੋਂ ਦੀ ਕਥਾ ਚ ਵਿਚਾਰਿਆ ਸੀ ਕਿ ਭਾਈ ਗੋਦੜੀਆ ਜਿਹੜਾ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ ਤੇ ਭਾਈ ਭਗਤੂ ਦੇ ਪਰਿਵਾਰ ਦੀ ਸੇਵਾ ਕਰਦਿਆਂ ਕਰਦਿਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਸਨ। ਜੋ ਬਚਨ ਆਪਣੀ ਰਸਨਾ ਤੋਂ ਕਰਦਾ ਸੀ ਉਹ ਰਸਨਾ ਤੋਂ ਕੀਤਾ ਹੋਇਆ ਬਚਨ ਪੂਰਾ ਹੋ ਜਾਂਦਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਹੀਰ ਦੇ ਵਿੱਚ ਮਿਲ ਕੇ ਭਾਈ ਗੋਦੜੀਆ ਵੀ ਇੱਥੇ ਸਤਿਗੁਰਾਂ ਦੇ ਨਾਲ ਚੱਲ ਕੇ ਬਠਿੰਡੇ ਆਇਆ ਹੈ।
ਦਿਆਲ ਦਾਸ ਪਰ ਸਖਤ ਆਹਾਰਾ।
ਉਧਰ ਦਿਆਲ ਦਾਸ ਜਿਹਦੇ ਨਾਲ ਸਤਿਗੁਰੂ ਜੀ ਨਾਰਾਜ਼ ਨੇ, ਜਿਹਨੇ ਸਤਿਗੁਰਾਂ ਦਾ ਬਚਨ ਨਹੀਂ ਸੀ ਮੰਨਿਆ, ਭਾਈ ਭਗਤੂ ਦਾ ਪੋਤਰਾ ਹੈ, ਉੱਚੋ ਪਿੰਡ ਦਾ ਰਹਿਣ ਵਾਲਾ ਹੈ, ਦਿਆਲ ਦਾਸ ਨੇ ਜਿਹੜਾ ਉਹ ਲੰਗਰ ਪ੍ਰਸ਼ਾਦਾ ਸੀ ਉਹਨੇ ਗੱਡੇ ਤੇ ਲੱਦ ਕੇ ਲਿਆਂਦਾ ਹੋਇਆ, ਨਾਲ ਜਿਹੜਾ ਤਿਆਰ ਕੀਤਾ ਸੀ ਘਰ ਵਿੱਚ ਪਕਵਾਨ ਆਦਿਕ ਦੇਗ ਕੜਾ ਪ੍ਰਸ਼ਾਦ ਦੀ ਉਹ ਗੱਡੇ ਤੇ ਹੀ ਲੱਦੀ ਹੋਈ, ਉਸੇ ਤਰ੍ਹਾਂ ਗੱਡੇ ਤੇ ਲੱਦ ਕੇ ਉਹ ਵੀ ਨਾਲ ਨਾਲ ਸਾਰਾ ਸਮਾਨ ਲੈ ਕੇ ਆਇਆ ਹੈ।
ਅੰਗੀਕਾਰਾ
ਉਹ ਨਾਲ ਲੈ ਕੇ ਫਿਰ ਰਿਹਾ ਸਾਰੀ ਦੇਗ ਰਸਤ ਬਸਤ ਗੱਡੇ ਤੇ ਲੱਦੀ ਹੋਈ, ਪਰ ਸਤਿਗੁਰੂ ਕਲਗੀਧਰ ਜੀ ਨੇ ਇਹਦੀ ਕੋਈ ਵੀ ਵਸਤੂ ਅੰਗੀਕਾਰ ਨਹੀਂ ਕੀਤੀ।
ਡੇਰਾ ਕੀ ਇਸ ਗੁਰ ਭਗਵਾਨ।
ਗੁਰੂ ਭਗਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਕਿਲਾ ਹੈ, ਕਿਲੇ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ। ਦੋ ਅਸਥਾਨ ਬਣੇ ਹੋਏ ਨੇ, ਇੱਕ ਬਠਿੰਡੇ ਕਿਲੇ ਦੇ ਅੰਦਰ ਅਸਥਾਨ ਬਣਿਆ ਸਤਿਗੁਰਾਂ ਦਾ, ਇੱਕ ਬਾਹਰ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਉੱਥੇ ਵੀ ਅੱਜ ਕੱਲ ਸਤਿਗੁਰਾਂ ਦਾ ਅਸਥਾਨ ਬਣਿਆ ਹੋਇਆ। ਤੋ ਮਹਾਰਾਜ ਜੀ ਨੇ ਕਿਲੇ ਦੇ ਬਾਹਰ ਹੀ ਜਿੱਥੇ ਜਗ੍ਹਾ ਵੇਖੀ, ਭਲੀ ਜਗ੍ਹਾ ਵੇਖੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਉਤਰੇ ਸਰਬ ਚੁਗਿਰ ਦੇ ਆਨ।
ਔਰ ਜਿੰਨੇ ਸੇਵਾਦਾਰ ਨੇ, ਸਿੰਘ ਨੇ, ਫੌਜਾਂ ਨੇ, ਉਹ ਸਾਰੇ ਮਹਾਰਾਜ ਜੀ ਦੇ ਚਾਰੇ ਪਾਸੇ ਆਣ ਕੇ ਉਤਰੇ ਨੇ, ਸਭ ਨੇ ਉਤਾਰਾ ਕੀਤਾ ਹੈ।
ਨਿਸਾ ਪਰੀ ਕਰ ਖਾਨ ਰੁਪਾਨਾ।
ਰਾਤ ਹੋਈ ਹੈ, ਰਾਤ ਨੂੰ ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਸੁਪਤ ਜਿੱਤਾ ਤੁਗ ਕਿਰਪਾ ਨਿਦਾਨਾ।
ਜਗਤ ਗੁਰੂ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਨੇ ਰਾਤਰੀ ਦਾ ਸਮਾਂ ਸੁਖ ਦੇ ਨਾਲ ਆਰਾਮ ਕੀਤਾ ਹੈ। ਆਪਣੇ ਸੁਖਾਸਣਾ ਤੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਸੁਖ ਮਾਣਿਆ ਬਿਰਾਜਮਾਨ ਹੋਏ ਹਨ।
ਪਹਿਰਾ ਦੇਤ ਸਿੰਘ ਖਰੇ।
ਔਰ ਰਾਤ ਦੇ ਸਮੇਂ ਜਿਹੜੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਨੇ ਉਹ ਮਹਾਰਾਜ ਜੀ ਦੇ ਆਲੇ ਦੁਆਲੇ ਫਿਰ ਕੇ ਪਹਿਰਾ ਦੇ ਰਹੇ ਨੇ, ਉਹ ਖਲੋ ਕੇ ਬੜੀ ਚੁਕੰਨੇ ਹੋ ਕੇ ਸਾਵਧਾਨ ਹੋ ਕੇ ਪਹਿਰਾ ਦੇ ਰਹੇ ਨੇ।
ਵਾਰੀ ਨਿਜ ਨਿਜ ਜਾਗਰਣ ਕਰੇ।
ਆਪੋ ਆਪਣੀ ਵਾਰੀ ਨਾਲ ਸਿੰਘ ਜਾਗਦੇ ਨੇ ਔਰ ਆਪੋ ਆਪਣੀ ਵਾਰੀ ਦੇ ਨਾਲ ਜਾਗ ਕੇ ਪਹਿਰਾ ਦਿੰਦੇ ਹਨ।
ਅਰਧ ਰਾਤ ਮੈਂ ਕੰਨਿਆ ਆਏ।
ਖਾਲਸਾ ਜੀ ਅੱਧੀ ਕੁ ਰਾਤ ਦਾ ਸਮਾਂ ਹੋਇਆ ਤੇ ਅੱਧੀ ਕੁ ਰਾਤ ਦੇ ਸਮੇਂ ਇੱਕ ਲੜਕੀ ਇੱਕ ਕੰਨਿਆ ਚੱਲ ਕੇ ਆਈ।
ਦੀਨ ਪ੍ਰਦਕਸ਼ਨਾ ਗਰੀਬ ਨਿਵਾਏ।
ਸਤਿਗੁਰਾਂ ਦਾ ਪਲੰਘਾ ਸੀ ਨਾ, ਉਸ ਪਲੰਘੇ ਦੇ ਆਲੇ ਦੁਆਲੇ ਉਹਨੇ ਤਿੰਨ ਪ੍ਰਕਰਮਾ ਕੀਤੀਆਂ। ਇੱਕ ਲੜਕੀ ਆਈ, ਕੰਨਿਆ ਹੈ, ਕੰਨਿਆ ਦਾ ਰੂਪ ਧਾਰਨ ਕੀਤਾ ਹੋਇਆ, ਔਰ ਉਹਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਲੰਘੇ ਦੇ ਚਾਰੇ ਪਾਸੇ ਫਿਰ ਕੇ ਤਿੰਨ ਪ੍ਰਕਰਮਾ ਕੀਤੀਆਂ ਹਨ।
ਬਹੁ ਪ੍ਰਕਾਰ ਕੀ ਬਿਨਾ ਬਖਾਨੇ।
ਹੱਥ ਜੋੜ ਕੇ ਨੇ ਬਹੁ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ।
ਤੁਮ ਆਏ ਮਮ ਬਿਰਥਾ ਪਛਾਨੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਕੰਨਿਆ ਵੱਲ, ਇਸਤਰੀ ਵੱਲ ਵੇਖਿਆ ਤੇ ਮਹਾਰਾਜ ਜੀ ਨੂੰ ਇਹ ਬੇਨਤੀ ਕਰਕੇ ਕਹਿਣ ਲੱਗੀ, ਸਤਿਗੁਰੂ ਜੀ ਤੁਸੀਂ ਮੇਰੀ ਪੀੜਾ ਨੂੰ ਪਛਾਣਿਆ ਹੈ, ਤੁਸੀਂ ਮੇਰੀ ਜਿਹੜੀ ਬਿਰਥਾ ਹੈ ਉਹਨੂੰ ਪਛਾਣਿਆ, ਉਸ ਨੂੰ ਜਾਣਿਆ ਹੈ।
ਜੰਗਲ ਦੇਸ਼ ਜਿਤਕ ਛਿਤ ਜੂਏ ਤਰ ਸਰੂਪ ਮੈਂ ਆਈ ਸੋਏ।
ਖਾਲਸਾ ਜੀ ਇਹ ਕੰਨਿਆ ਹੈ ਕੌਣ ਸੀ ਦੱਸ ਰਹੀ ਹੈ, ਕਹਿੰਦੀ ਆ ਜਿਹੜਾ ਜੰਗਲ ਦਾ ਇਲਾਕਾ ਹੈ, ਇਸ ਜੰਗਲ ਦੇਸ਼ ਦੀ ਜਿੰਨੀ ਧਰਤੀ ਹੈ ਮੈਂ ਉਹ ਧਰਤੀ ਹਾਂ, ਔਰ ਇਸਤਰੀ ਦਾ ਰੂਪ ਧਾਰਨ ਕਰਕੇ ਤੁਹਾਡੇ ਕੋਲ ਆਈ ਹਾਂ। ਇਹ ਜਿੰਨਾ ਜੰਗਲ ਦਾ ਦੇਸ਼ ਹੈ, ਜੰਗਲ ਦਾ ਇਲਾਕਾ, ਇੱਥੋਂ ਦੀ ਜਿੰਨੀ ਧਰਤੀ ਹੈ ਸਾਰੇ ਦੇਸ਼ ਦੀ, ਉਹ ਸਾਰੇ ਦੇਸ਼ ਦੀ ਜੰਗਲ ਦੇ ਇਲਾਕੇ ਦੀ ਧਰਤੀ ਹਾਂ ਮੈਂ, ਜੋ ਕੰਨਿਆਂ ਦਾ ਰੂਪ ਧਾਰਨ ਕਰਕੇ ਇਸਤਰੀ ਦਾ ਰੂਪ ਧਾਰਨ ਕਰਕੇ ਆਪ ਜੀ ਕੋਲ ਆਈ ਹਾਂ।
ਦੈਵ ਯੋਗ ਕਰ ਤੁਮ ਆਗਮਨੋ।
ਮਹਾਰਾਜ ਇਹ ਕੋਈ ਦੈਵ ਯੋਗ ਹੀ ਹੋਇਆ, ਕੋਈ ਕਰੁਣਾ ਹੀ ਹੋਈ ਹੈ ਭਗਵਾਨ ਦੀ, ਪਰਮੇਸ਼ਰ ਦੀ, ਕਿ ਤੁਸੀਂ ਚੱਲ ਕੇ ਮੇਰੀ ਇਸ ਧਰਤੀ ਤੇ ਮੇਰੇ ਇਸ ਇਲਾਕੇ ਵਿੱਚ ਚੱਲ ਕੇ ਆਏ ਹੋ।
ਸਗਰੋ ਦੇਸ਼ ਕਰੋ ਅਵ ਰਵ ਨੂੰ।
ਮਹਾਰਾਜ ਹੁਣ ਤੁਸੀਂ ਇਹ ਸਾਰਾ ਦੇਸ਼ ਰਵ ਨੂੰ ਕਰ ਦਿਓਗੇ, ਭਾਵ ਇਹ ਸਾਰੇ ਦੇਸ਼ ਨੂੰ ਜਿਸ ਨੂੰ ਜੰਗਲ ਕਿਹਾ ਜਾਂਦਾ, ਮਹਾਰਾਜ ਮੈਂ ਉਜੜੀ ਹੋਈ ਹਾਂ, ਮੈਂ ਬੀਆਬਾਨ ਧਰਤੀ ਹਾਂ, ਤੇ ਤੁਸੀਂ ਇਸ ਸਾਰੀ ਜਗ੍ਹਾ ਨੂੰ, ਮੇਰੀ ਇਸ ਸਾਰੀ ਧਰਤੀ ਨੂੰ ਰਵਨ ਕਰ ਦਿਓਗੇ, ਭਾਵ ਭਾਗਸ਼ਾਲੀ ਬਣਾ ਦਿਓਗੇ, ਹਰਿਆਵਲ ਬਣਾ ਦਿਓਗੇ।
ਇੱਕ ਤੋਂ ਕਾਣੋ ਦੇਵ ਪਿਆਨਾ।
ਮਹਾਰਾਜ ਜੀ ਇੱਕ ਸਮੱਸਿਆ ਹੋਰ ਹੈ ਇਸ ਦੇਸ਼ ਦੇ ਵਿੱਚ, ਕਿ ਇਸ ਦੇਸ਼ ਦੇ ਵਿੱਚ ਕਾਲ ਕਿਉਂ ਪਿਆ ਰਹਿੰਦਾ, ਫਸਲ ਕਿਉਂ ਨਹੀਂ ਹੁੰਦੀ? ਉਹਦਾ ਕਾਰਨ ਇਹ ਹੈ ਕਿ ਮਹਾਰਾਜ ਆ ਜਿਹੜਾ ਬਠਿੰਡੇ ਦਾ ਕਿਲ੍ਹਾ ਹੈ, ਇਸ ਕਿਲੇ ਦੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ, ਬੜਾ ਭਿਆਨਕ ਇੱਕ ਕਾਣਾ ਦਿਓ ਹੈ ਜਿਹੜਾ ਇਸ ਕਿਲੇ ਦੇ ਵਿੱਚ ਰਹਿੰਦਾ ਹੈ।
ਬਸੈ ਦੁਰਗ ਮੈਂ ਦੁਸ਼ਟ ਮਾਨਾ।
ਬੜਾ ਦੁਸ਼ਟ ਹੈ ਉਹ, ਬੜਾ ਮਹਾਨ ਦੁਸ਼ਟ ਹੈ, ਪਾਪੀ ਹੈ, ਔਰ ਇਸ ਕਿਲੇ ਦੇ ਵਿੱਚ ਵਸਦਾ, ਇਸ ਕਿਲੇ ਦੇ ਵਿੱਚ ਰਹਿੰਦਾ ਹੈ।
ਸੈ ਅਨਾਜ ਕੀ ਬਦਨ ਨਾ ਦੇਤ।
ਮਹਾਰਾਜ ਉਹ ਜਿਹੜਾ ਕਾਣਾ ਦਿਓ ਹੈ, ਉਹ ਇੱਥੇ ਅਨਾਜ ਦਾ ਵਾਧਾ ਨਹੀਂ ਹੋਣ ਦਿੰਦਾ, ਜਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ ਉਹਨਾਂ ਫਸਲਾਂ ਦਾ ਸਾਥੀ ਖਿੱਚ ਲੈਂਦਾ। ਜਿਹੜੀ ਫਸਲ ਜੇ ਕਿੱਲੇ ਦੇ ਵਿੱਚੋਂ 10 ਮਣ ਨਿਕਲਣੇ ਹੁੰਦੇ ਨੇ, 20 ਮਣ ਨਿਕਲਣੇ ਹੁੰਦੇ ਨੇ, ਤੇ ਜਿੱਥੇ ਉਹਦੀ ਦਿਓ ਦੀ ਛਾਂ ਪੈ ਜਾਂਦੀ ਉੱਥੇ 2 ਮਣ ਵੀ ਨਹੀਂ ਨਿਕਲਦਾ। ਮਹਾਰਾਜ ਏਦਾਂ ਦੀ ਹਾਲਤ ਹੈ ਇਸ ਦੇਸ਼ ਦੇ ਵਿੱਚ, ਉਹ ਕਾਣਾ ਦਿਓ ਸਾਰੀਆਂ ਫਸਲਾਂ ਤਬਾਹ ਕਰਕੇ ਰੱਖ ਦਿੰਦਾ ਹੈ।
ਛੀਨ ਨਰਨ ਤੇ ਖਾਏ ਸੁਲੇਤ।
ਲੋਕਾਂ ਕੋਲੋਂ ਖੋਹ ਕੇ, ਲੋਕਾਂ ਦਾ ਅੰਨ ਜਿਹੜਾ ਉਹ ਖੋਹ ਕੇ ਖਾ ਜਾਂਦਾ, ਆਪਣਾ ਪੇਟ ਭਰ ਲੈਂਦਾ, ਲੋਕਾਂ ਨੂੰ ਭੁੱਖੇ ਮਰਨ ਤੇ ਮਜਬੂਰ ਕਰਦਾ ਹੈ।
ਇਸ ਕੋ ਕਰੋ ਨਿਕਾਸਨ ਜਬੈ ਦਿਨ ਪ੍ਰਤ ਦੇਸ਼ ਬਸੈ ਗੋ ਸਮੈ।
ਮਹਾਰਾਜ ਜੀ ਜੇ ਤੁਸੀਂ ਇਸ ਕਾਣੇ ਦਿਓ ਨੂੰ ਇੱਥੋਂ ਕੱਢ ਦਿਓਗੇ ਤੇ ਫਿਰ ਇਸ ਦੇਸ਼ ਦੇ ਵਿੱਚ ਵਸੇਬਾ ਹੋਵੇਗਾ, ਫਿਰ ਇਹ ਦੇਸ਼ ਸੁੱਖ ਨਾਲ ਵਸੇਗਾ, ਫਿਰ ਇਹ ਧਰਤੀ ਸੁੱਖ ਨਾਲ ਵਸੇਗੀ। ਜੇ ਮਹਾਰਾਜ ਜੀ ਤੁਸੀਂ ਇਸ ਦਿਓ ਨੂੰ, ਇਸ ਕਾਣੇ ਦਿਓ ਨੂੰ ਇਸ ਦੇਸ਼ ਦੇ ਵਿੱਚੋਂ, ਇਸ ਕਿਲੇ ਦੇ ਵਿੱਚੋਂ ਕੱਢ ਕੇ ਭੇਜ ਦਿਓ,
ਹੁਣ ਉਪਜਾਂਗੇ ਅੰਨ ਮਾਨੇ।
ਫਿਰ ਮਹਾਰਾਜ ਜੀ ਇੱਥੇ ਮਹਾਨ ਅੰਨ ਧਨ ਪੈਦਾ ਹੋਵੇਗਾ, ਵਧੀਆ ਫਸਲਾਂ ਇੱਥੇ ਪੈਦਾ ਹੋਣਗੀਆਂ, ਉਗਣਗੀਆਂ ਧਰਤੀ ਵਿੱਚੋਂ।
ਤੁਮ ਆਗਮਨ ਪ੍ਰਤਾਪ ਪਛਾਣੈ।
ਮਹਾਰਾਜ ਤੁਹਾਡੇ ਆਗਮਨ ਦਾ ਇਹ ਪ੍ਰਤਾਪ ਸਾਰੇ ਪਾਸੇ ਪਛਾਣਿਆ ਜਾਏਗਾ, ਸਾਰੇ ਜਗਤ ਦੇ ਵਿੱਚ ਇਹ ਗੱਲ ਉਜਾਗਰ ਹੋਵੇਗੀ ਕਿ 10ਵੇਂ ਪਾਤਸ਼ਾਹ ਨੇ ਜੰਗਲ ਦੇ ਇਲਾਕੇ ਚ ਚਰਨ ਪਾਏ, ਔਰ ਜੰਗਲ ਦੇ ਇਲਾਕੇ ਚ ਚਰਨ ਪਾ ਕੇ ਉਹਨੂੰ ਮਾਲਵਾ ਬਣਾ ਦਿੱਤਾ। ਮਹਾਰਾਜ ਇਹ ਗੱਲ, ਇਹ ਤੁਹਾਡੇ ਪ੍ਰਤਾਪ ਦੀ ਗੱਲ ਸਾਰੇ ਪਾਸੇ ਜ਼ਾਹਰ ਹੋਵੇਗੀ, ਪ੍ਰਗਟ ਹੋਵੇਗੀ।
ਸੁਣ ਸਤਿਗੁਰ ਤੇ ਕੰਨਿਆ ਤੇ ਚਬੈ।
ਮਹਾਰਾਜ ਜੀ ਨੇ ਉਹ ਜਿਹੜੀ ਕੰਨਿਆ ਸੀ, ਧਰਤੀ ਕੰਨਿਆ ਬਣ ਕੇ ਆਈ ਸੀ ਜੰਗਲ ਦੇ ਇਲਾਕੇ ਦੀ, ਉਹਦੀ ਬੇਨਤੀ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਸਰਵਣ ਕੀਤੀ ਹੈ।
ਧੀਰਜ ਦੀਨ ਸਕੈ ਮ੍ਰਿਦ ਤਬੈ।
ਮਹਾਰਾਜ ਜੀ ਨੇ ਮਿਰਦ ਬਚਨ, ਕੋਬਲ ਬਚਨ ਕਹਿ ਕੇ ਨੂੰ ਧੀਰਜ ਦਿੱਤਾ ਹੈ।
ਸੁਪਤ ਜਿਤਾ ਤੁਕ ਰਾਤ ਬਿਤਾਏ।
ਉਹ ਚਲੀ ਗਈ ਸਤਿਗੁਰਾਂ ਕੋਲੋਂ ਵਿਦਾ ਹੋ ਕੇ, ਮਹਾਰਾਜ ਜੀ ਆਪਣੇ ਆਸਣਾ ਤੇ ਬਿਰਾਜਮਾਨ ਹੋ ਕੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ।
ਸੋਚ ਇਸ਼ਨਾਨ ਪ੍ਰਾਪਤ ਹੋਏ ਆਏ।
ਔਰ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ, ਇੰਨੇ ਨੂੰ ਦਿਨ ਚੜਾਇਆ ਹੈ।
ਬੈਠੇ ਸਤਿਗੁਰ ਲਾਏ ਦਿਮਾਗ।
महाराज जी दीवान सजा के बैठ गए। दिन चढ़िया ते सतगुरु जी अपना दीवान ला के बैठ गए।
एक पंडित गुर संग मां,
एक खालसा जी गुरु साहब दे सिंघां दे विच एक ब्राह्मण भी सी, एक पंडित भी सी जिहड़ा सतगुरु सच्चे पातशाह जी दे सिंघां दे विच ही रहिंदा सी। है महाराज जी दा सिख सी पर है पंडित सी, जाति करके पंडित सी, ओदा गुरु पातशाह दा सिख सी भी सिंघां दे नाल ही रहिंदा सी।
तो भी थिरे ओ आन कर पा,
ओ भी आके सतगुरु सच्चे पातशाह जी दे कोल बैठ गया।
जी प्रभ करियो प्रसंग प्रकार,
महाराज जी ने उस वेले फिर ओ प्रसंग छेड़िया जेड़ा रात नू कन्या ने बेनती कीती सी औरत ने, ओही प्रसंग महाराज सच्चे पातशाह जी ने छेड़िया। महाराज जी बोले,
बड़ो दुर्गे रचबो करियो।
महाराज जी कहंदे, भाई ये किला बड़ा बड़ा रचिया होया, बड़ा विस्थार वाला एक किला रचिया होया बठिंडे दा,
बड़ो देव विच बासा करियो।
और ये जेड़ा किला है हुण खंडर बनिया होया, एदे च कोई रहिंदा नहीं, बाहरों शरीर तां नहीं कोई रहिंदा, पर इस किले दे विच एक बड़ा भयानक देव रहिंदा है। सानू पता लगा कि इस किले दे विच एक बड़ा भयानक काणा देव रहिंदा है।
देश उजाड़न मैं जे आशा,
उहदा आशा हमेशा देश नू उजाड़न दे विच ही है, वो हमेशा देश नू उजाड़दा है, उदा आशा हमेशा देश नू उजाड़न दे विच ही रहिंदा है।
ओ बिपर किमत सै निकासै,
ते महाराज जी ओ पंडित नू कहंदे, पंडित जी तुसी सियाणे हो, सूझवान हो, दसो नू देव नू किवें कढ़ीए आपां किले चो, जेड़ा ओ देव इस किले च रहिंदा काणा देव जेड़ा इह देश नू उजाड़दा है, दसो आपां उहनूं इस किले दे विचों किवें कढ़ीए।
सुन पंडित एम बाक बखानियो, महापुरख तुम सब किच जानियो।
सुन के ओ पंडित ने हाथ जोड़े, कहण लगा, सच्चे पातशाह मैनू की पुछदे हो, तुसी महापुरख हो, अंतरजामी हो, जो चाहे मर्जी कर सकदे हो, सर्व कला समर्थ देव हो। महाराज मैनू ता पुछो जे तुहानू कुछ पता ना होवे। महाराज सच्चे पातशाह मैनू की पुछदे हो।
पूजियो मोहे कौ प्रभ पासे,
पर मेरा भी फर्ज बनदा है कि जे तुसी मैनू पुछ रहे हो ते मैं तुहानू दसा, जिवें मैनू सोझी विच आउंदा, जिवें मैं पढ़िया वेदा शास्त्रां च। महाराज तुसी मैनू पुछदे हो ता मैं तुहानू दस दिंदा हां।
रचियो दुर्गे माम वासी,
महाराज ये जेड़ा किला है ये बड़ा वड्डा किला है, और ये किला किसे बहुत मवास होण वास्ते, आकी होण वास्ते, बागी होण वास्ते रचिया होया है।
बिना पाल मैं पाल बडेरा,
महाराज राजा बिना पाल होया है, राजे बिना पाल ने एक किला रचिया, उन्हें एक किला रच के बनाया है।
जो दुर्ग धन दे बहुत तेरा,
बहुत सारा पैसा खर्च के, धन खर्च के, रुपये खर्च के, बड़ी भारी मेहनत करके उन्हें किले दी रचना कीती है।
भयो मही गोरिया जब,
महाराज इथे जदो एक राजा गोरिया होया, राजे बिना पाल तो बाद जदों राजा गोरिया होया है,
इसमें पाप प्रवेश सो तवे,
उस तो उस समय तो बाद जेड़ा एक काणा देव है वो इस किले दे विच प्रवेश कर गया, उसे दिन तो बाद एक काणा देव इस किले दे विच प्रवेश कर गया है।
इस ते मैं पाप प्रवेश सो तवे, ऊपर ते बिदार तिन दीना, तो विशाल अल्पे कीना।
महाराज जी ओदो तो एक किला उन्ने प्रवेश करके बाहरों ता ढा दिता है, जेड़ा खुला वड़ा विशाल किला सी, पर अंदर थोड़े जे आकार दा किला जेड़ा ए रहन दिता है।
हाथी को बल देव स्थान,
महाराज मेनू ता एदा सुझदा है भी जेड़ा ओ देव है इथे, ओनू कढ़न वास्ते तुहानू एक हाथी दी बलि देनी पैनी, एक हाथी दी इथे बलि देनी पवेगी।
तो इसके विच करो प्यान,
तो एदे विच आपां प्यान कर सकदे हां, फिर एदे विच आपां प्रवेश कर सकदे हां।
देव आद जो अपर सनात,
क्योंकि देव आदक जिन्ने होर देव हुंदे ने, ਜਾਂ ਜਿਹੜੇ ਪ੍ਰੇਤ ਆਦਿਕ ਹੁੰਦੇ ਹਨ
ਸਭ ਚਲ ਜਾਏ ਨਰਕ ਦਾਤ
ਜਦੋਂ ਇਹਨਾਂ ਨੂੰ ਬਲੀ ਦੇਈਏ ਤੇ ਫਿਰ ਇਹ ਆਪੇ ਚਲੇ ਜਾਂਦੇ ਨੇ ਫਿਰ ਇਹ ਨਹੀਂ ਰਹਿੰਦੇ ਇਸ ਕਰਕੇ ਮਹਾਰਾਜ ਇੱਥੇ ਤਾਂ ਹਾਥੀ ਦੀ ਬਲੀ ਦੇਣੀ ਪਵੇਗੀ
ਬਿਨਾਂ ਦੀ ਇਹ ਬਲੀ ਵੀ ਚਲ ਜਾਵੋ ਹੋ ਸਮਰੱਥ ਜਿਮ ਚੋ ਬਣਾਵੋ
ਪਰ ਪੰਡਿਤ ਨੇ ਵੀ ਗੱਲ ਕਹੀ ਆਖਿਆ ਸਤਿਗੁਰੂ ਤੁਸੀਂ ਬਲੀ ਨਾ ਵੀ ਦਿਓ ਤਾਂ ਵੀ ਦਿਓ ਨੂੰ ਹੁਕਮ ਕਰ ਦਿਓ ਨੂੰ ਜਾਣਾ ਪਏਗਾ ਇਹ ਤਾਂ ਆਮ ਲੋਕਾਂ ਵਾਸਤੇ ਦੱਸ ਰਿਹਾ ਵੀ ਲੋਕ ਜਿਵੇਂ ਉਹਨਾਂ ਨੇ ਦਿਓ ਕੱਢਣਾ ਤੇ ਉਹਨਾਂ ਨੂੰ ਬਲੀ ਦੇਣ ਦੀ ਲੋੜ ਹੈ ਪਰ ਮਹਾਰਾਜ ਜੇ ਤੁਸੀਂ ਚਾਹੋ ਤੇ ਤੁਸੀਂ ਇਸ ਦਿਓ ਨੂੰ ਆਪਣੇ ਹੁਕਮ ਦੇ ਨਾਲ ਹੀ ਕੱਢ ਸਕਦੇ ਹੋ ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ ਤੁਸੀਂ ਸਮਰੱਥ ਦੇਵ ਹੋ ਮਹਾਰਾਜ ਸੱਚੀ ਪਾਤਸ਼ਾਹ ਤੁਹਾਨੂੰ ਕੋਈ ਬਲੀ ਦੇਣ ਦੀ ਲੋੜ ਨਹੀਂ
ਤੋ ਹਰਕ ਕਰ ਸਕਲ ਪਿਆਨਾ
ਪਰ ਫਿਰ ਵੀ ਮਹਾਰਾਜ ਜੀ ਜੇ ਬਲੀ ਦੇ ਦਿੱਤੀ ਜਾਏ ਤੇ ਜਿਹੜੇ ਦਿਓ ਨੇ ਇਹ ਖੁਸ਼ੀ ਦੇ ਨਾਲ ਇਹ ਜਗ੍ਹਾ ਛੱਡ ਕੇ ਚਲੇ ਜਾਣਗੇ
ਬਲੀ ਕੁਲੇਤ ਸੋ ਭਲੋ ਪਖਾਨਾ
ਉਹਦੇ ਬਲੀ ਲੈ ਕੇ ਭਲਾ ਕਹਿਣਗੇ ਔਰ ਭਲਾ ਕਹਿੰਦੇ ਹੋਏ ਚਲੇ ਜਾਣਗੇ
ਸ਼੍ਰੀ ਗੁਰ ਕਹਿਓ ਕਾ ਅਬ ਹਾਥੀ
ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਵੀ ਇਸ ਵੇਲੇ ਹਾਥੀ ਕਿੱਥੋਂ ਲਿਆਈਏ ਜਿਹੜਾ ਬਲੀ ਦੇਣਾ ਹੁਣ ਹਾਥੀ ਆਪਾਂ ਕਿੱਥੋਂ ਲਿਆਵਾਂਗੇ ਇਸ ਸਮੇਂ
ਪ੍ਰਾਪਤ ਨੇ ਉਪਾਏ ਕੇ ਸਾਥੀ
ਆਪਾਂ ਇੱਥੇ ਉਪਾਅ ਵੀ ਕਰੀਏ ਤੇ ਉਪਾਅ ਕਰਕੇ ਵੀ ਹਾਥੀ ਨੀ ਆਪਾਂ ਨੂੰ ਲੱਭਣਾ ਇਸ ਵਕਤ
ਹੱਥ ਆਏ ਸੋ ਕਹਾਂ ਮੰਗਾ ਮੈਂ
ਜੇ ਹੱਥ ਆ ਵੀ ਜਾਵੇ ਤੇ ਆਪਾਂ ਹੁਣ ਕਿੱਥੋਂ ਮੰਗਾਵਾਂਗੇ ਹਾਥੀ ਕਿੱਥੋਂ ਪ੍ਰਗਟ ਕਰਾਂਗੇ ਕਿੱਥੋਂ ਲਿਆਵਾਂਗੇ
ਦੀ ਬਲੀ ਥਲ ਬਾਸੀ ਅਰਖਾ ਮੈਂ
ਤਾਂ ਜੋ ਉਹਨੂੰ ਬਲੀ ਦੇ ਕੇ ਅਸੀਂ ਇਹਨੂੰ ਖੁਸ਼ ਕਰ ਸਕੀਏ
ਸੁਣ ਪੰਡਿਤ ਕਹਿ ਨੈ ਜੇ ਮਤੰਗਾ ਮਹਿਕ ਮੰਗਾਓ ਅੰਗ ਸਮਰੰਗਾ
ਸੁਣ ਕੇ ਪੰਡਿਤ ਬੋਲਿਆ ਕਹਿਣ ਲੱਗਾ ਮਹਾਰਾਜ ਜੀ ਜੇ ਹਾਥੀ ਨਹੀਂ ਮੰਗਾ ਸਕਦੇ ਤੇ ਆਪਾਂ ਇੱਕ ਝੋਟਾ ਮੰਗਾ ਲਈਏ ਇੱਕ ਝੋਟਾ ਮਹਿਖਾ ਜਿਹਨੂੰ ਮਹਿਖਾ ਵੀ ਕਹਿੰਦੇ ਨੇ ਮਹਿਖੀ ਮੱਝ ਨੂੰ ਕਹਿੰਦੇ ਨੇ ਤੇ ਪੁਲਿੰਗ ਸ਼ਬਦ ਹੋਣ ਕਰਕੇ ਮਹਿਖ ਕਹਿ ਦਿੰਦੇ ਨੇ ਝੋਟੇ ਨੂੰ ਕਹਿੰਦੇ ਆਪਾਂ ਇੱਕ ਝੋਟਾ ਮੰਗਾ ਲਈਏ ਉਹੋ ਜੇ ਅੰਗਾਂ ਵਰਗਾ ਉਹੋ ਜੇ ਰੰਗ ਵਰਗਾ ਹਾਥੀ ਵਰਗਾ ਹੀ ਉਹ ਮੰਗਾ ਕੇ ਜੇ ਉਹਨੂੰ ਝਟਕਾ ਦਈਏ ਉਹਦੀ ਬਲੀ ਦੇ ਦਈਏ
ਸਭ ਸਿੱਖਣ ਸਨ ਗੁਰੂ ਬਖਾਨਾ
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ
ਗ੍ਰਾਮ ਬਗੇਰ ਨਿਕਟ ਸਥਾਨਾ
ਮਹਾਰਾਜ ਜੀ ਬੋਲੇ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਆ ਬਿਲਕੁਲ ਨੇੜੇ ਹੀ ਇੱਥੋਂ ਇੱਕ ਬੰਗੇਹਰ ਪਿੰਡ ਹੈ ਅੱਜ ਮੈਨੂੰ ਸਵੇਰੇ ਹੀ ਉੱਥੋਂ ਦਾ ਇੱਕ ਪਰਿਵਾਰ ਮਿਲਿਆ ਜੋ ਬੰਗੇਹਰ ਨਗਰ ਦਾ ਰਹਿਣ ਵਾਲਾ ਹੈ ਉਹਨਾਂ ਦੱਸਿਆ ਵੀ ਉੱਥੇ ਗੁਰਦੁਆਰਾ ਝੋਟਾ ਸਰ ਸਾਹਿਬ ਵੀ ਬਣਿਆ ਹੋਇਆ ਤੇ ਉਹ ਗੁਰਦੁਆਰੇ ਦਾ ਨਾਂ ਹੀ ਝੋਟਾ ਸਰ ਹੈ ਤੋ ਉਥੋਂ ਦਾ ਬੰਗੇਹਰ ਪਿੰਡ ਜਿਹੜਾ ਉਹਦੇ ਵਿੱਚ ਮਹਾਰਾਜ ਜੀ ਦੱਸ ਰਹੇ ਨੇ ਸਿੰਘਾਂ ਨੂੰ ਕਹਿੰਦੇ ਭਾਈ ਉਹ ਜਿਹੜਾ ਲਾਗੇ ਬੰਗੇਹਰ ਪਿੰਡ ਹੈ
ਚੱਲ ਤੁਮ ਜਾਓ ਮਹਿਕ ਕੋ ਲਿਆਵੋ
ਉੱਥੇ ਜਾਓ ਤੇ ਉੱਥੇ ਉਸ ਪਿੰਡ ਦੇ ਵਿੱਚੋਂ ਜਾ ਕੇ ਤੁਸੀਂ ਕੋਈ ਝੋਟਾ ਲੱਭ ਕੇ ਲੈ ਕੇ ਆਓ
ਤੈਂ ਕੇ ਮਾਲਕ ਸਕਲ ਸੁਣਾਓ
ਉਥੋਂ ਦੇ ਜਿਹੜੇ ਮਾਲਕ ਨੇ ਪਿੰਡ ਬੰਗੇਹਰ ਦੇ ਉਹਨਾਂ ਨੂੰ ਜਾ ਕੇ ਸਾਰੀ ਗੱਲ ਸੁਣਾ ਦਿਓ ਕਿ ਸਾਨੂੰ ਇੱਕ ਝੋਟਾ ਚਾਹੀਦਾ ਹੈ
ਪੰਚ ਸਿੰਘ ਗਮਨੇ ਤਿਸ ਕਾਲਾ
ਮਹਾਰਾਜ ਜੀ ਦਾ ਬਚਨ ਸੁਣ ਕੇ ਪੰਜ ਸਿੰਘ ਉਸ ਵੇਲੇ ਚੱਲ ਕੇ ਗਏ ਉਸ ਪਿੰਡ ਦੇ ਵਿੱਚ
ਰਾਕ ਖਰੇ ਪਿਕੇ ਤੈ ਜਾਲਾ
ਉੱਥੇ ਬੰਗੇਹਰ ਪਿੰਡ ਚ ਜਦੋਂ ਗਏ ਤੇ ਉੱਥੇ ਕੁਝ ਜ਼ਿਮੀਦਾਰ ਖੜੇ ਸਨ ਜਿਵੇਂ ਸੱਥ ਜੀ ਬਣਾ ਕੇ ਖੜੋ ਨਹੀਂ ਜਾਂਦੇ ਪਿੰਡ ਦੀਆਂ ਸੱਥਾਂ ਹੁੰਦੀਆਂ ਤੇ ਸੱਥ ਦੇ ਵਿੱਚ ਹੀ ਕੁਝ ਜ਼ਿਮੀਦਾਰ ਖਲੋਤੇ ਗੱਪਾਂ ਮਾਰ ਰਹੇ ਸਨ ਖਲੋਤੇ ਗੱਲਾਂ ਕਰ ਰਹੇ ਸਨ
ਸਭਨ ਸੰਗ ਤੇ ਨਿਕਟ ਅਲਾਇਓ ਸ਼੍ਰੀ ਗੁਰੂ ਤੁਮ ਤੇ ਮਹਿਕ ਮੰਗਾਇਓ
ਉਹਨਾਂ ਸਾਰਿਆਂ ਕੋਲ ਜਾ ਕੇ ਉਹ ਪੰਜ ਸਿੰਘ ਬੋਲੇ ਉਹਨਾਂ ਜ਼ਿਮੀਦਾਰਾਂ ਨੂੰ ਬੰਗੇਹਰ ਪਿੰਡ ਦੇ ਵਾਸੀਆਂ ਨੂੰ ਕਹਿਣ ਲੱਗੇ ਹਾਂ ਭਾਈ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਸਾਨੂੰ ਭੇਜਿਆ ਤੇ ਸਤਿਗੁਰੂ ਜੀ ਤੁਹਾਡੇ ਪਿੰਡ ਚੋਂ ਇੱਕ ਝੋਟਾ ਮੰਗਾ ਰਹੇ ਨੇ ਬਲੀ ਦੇਣ ਵਾਸਤੇ ਝੋਟਾ ਚਾਹੀਦਾ ਤੇ ਇੱਕ ਸਾਨ ਇੱਕ ਝੋਟਾ ਤੁਸੀਂ ਸਾਨੂੰ ਸਾਡੇ ਨਾਲ ਭੇਜੋ
ਬਲੀ ਕੋ ਦੇ ਨਿਕਾ ਸਹਿ ਦਿਓ
ਤਾਂ ਜੋ ਉਸ ਝੋਟੇ ਦੀ ਬਲੀ ਦੇ ਕੇ ਉਹ ਜਿਹੜਾ ਕਾਣਾ ਦਿਓ ਉਸ ਬਠਿੰਡੇ ਦੇ ਕਿਲੇ ਵਿੱਚ ਰਹਿੰਦਾ ਉਹਨੂੰ ਉਸ ਕਿਲੇ ਦੇ ਵਿੱਚੋਂ ਕੱਢਿਆ ਜਾ ਸਕੇ।
ਸਭ ਕੋ ਭਲੇ ਹੋਏ ਲੱਖ ਲਿਓ,
ਔਰ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਭਲਾ ਹੋਵੇਗਾ। ਜੇ ਉਹ ਦਿਓ ਨਿਕਲ ਜਾਏਗਾ ਇੱਥੋਂ ਤੇ ਤੁਹਾਡਾ ਸਾਰਿਆਂ ਦਾ ਭਲਾ ਹੋਵੇਗਾ, ਤੁਹਾਡਾ ਸਾਰੇ ਦੇਸ਼ ਦਾ ਸਾਰੇ ਇਲਾਕੇ ਦਾ ਭਲਾ ਹੋਵੇਗਾ।
ਮਹਾਬਲੀ ਅਰ ਮਾਰਨ ਹਾਰਾ ਜਾਤਨ ਕੋ ਦੁਖਦਾਨ ਉਦਾਰਾ।
ਜਦੋਂ ਸਿੰਘਾਂ ਨੇ ਗੱਲ ਕਹੀ ਨਾ ਤੇ ਜਿਹੜੇ ਉਹ ਜ਼ਿਮੀਦਾਰ ਸੀ ਉਹਨਾਂ ਨੇ ਮਸ਼ਖਰੀ ਕੀਤੀ। ਉੱਥੇ ਹੀ ਪਿੰਡ ਦੇ ਵਿੱਚ ਇੱਕ ਬੜਾ ਮਹਾਬਲੀ ਝੋਟਾ ਸੀ, ਜਿਹੜਾ ਮਾਰ ਖੋਰਾ ਸੀ, ਬੰਦੇ ਮਾਰਦਾ ਸੀ, ਰੋਜ਼ ਕਿਸੇ ਨਾ ਕਿਸੇ ਨੂੰ ਜ਼ਖਮੀ ਕਰਦਾ ਸੀ ਤੇ ਬਹੁਤ ਜ਼ਿਆਦਾ ਅਵੈੜਾ ਜਿਹੜਾ ਝੋਟਾ ਸੀ ਉਹ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਇਹਨਾਂ ਨੂੰ ਦੁੱਖ ਦਿੰਦਾ ਸੀ।
ਬਦਰੀ ਤਰੋ ਸੋ ਕਰੋ ਖਸੰਤਾ।
ਸਾਹਮਣੇ ਇੱਕ ਬੇਰੀ ਦਾ ਦਰਖਤ ਸੀ, ਉਹ ਬੇਰੀ ਦੇ ਦਰਖਤ ਦੇ ਥੱਲੇ ਉਹ ਝੋਟਾ ਖੜਿਆ, ਅਵਾਰਾ ਝੋਟਾ ਸੀ, ਮਾਰ ਖੋਰਾ ਸੀ, ਦੁੱਖ ਦਿੰਦਾ ਸੀ ਜ਼ਿਮੀਦਾਰਾਂ ਨੂੰ। ਉਹ ਬੇਰੀ ਦੇ ਨਾਲ ਘਸਰ ਰਿਹਾ, ਬੇਰੀ ਦੇ ਨਾਲ ਉਹਨੇ ਆਪਣਾ ਪਿੰਡਾ ਜਿਹੜਾ ਉਹ ਕਸਰ ਰਿਹਾ ਹੈ।
ਜਿਸ ਦੇਖੇ ਤੇ ਭੈ ਉਪਜੰਤਾ।
ਬੜਾ ਭਿਆਨਕ ਝੋਟਾ ਸੀ ਜਿਹਨੂੰ ਵੇਖ ਕੇ ਬੜਾ ਡਰ ਪੈਦਾ ਹੁੰਦਾ ਸੀ, ਭੈ ਪੈਦਾ ਹੁੰਦਾ ਸੀ, ਭਿਆਨਕ ਤੇ ਖੂੰਖਾਰ ਸੀ।
ਮਤੋ ਮਤਾਏ ਸਭਨ ਮਨ ਜਾਨਾ, ਸਿੰਘਨ ਸੰਗ ਹੱਥ ਕੋ ਠਾਨਾ।
ਇਹਨਾਂ ਜ਼ਿਮੀਦਾਰਾਂ ਨੇ ਮਤਾ ਪਕਾਇਆ ਵੀ ਚਲੋ ਇਹਨਾਂ ਸਿੰਘਾਂ ਦਾ ਮਖੌਲ ਉਡਾਉਂਦੇ ਆ, ਇਹਨਾਂ ਨੂੰ ਭੇਜਨੇ ਆ ਉਸ ਝੋਟੇ ਕੋਲ, ਜਦੋਂ ਇਹਨਾਂ ਨੂੰ ਮਾਰਨ ਪਏਗਾ ਤੇ ਵੇਖ ਕੇ ਤਾੜੀਆਂ ਮਾਰ ਮਾਰ ਕੇ ਹੱਸਾਂਗੇ ਵੀ ਵਾਹ ਆਹ ਸਿੰਘਾਂ ਦਾ ਹਾਲ ਕੀਤਾ। ਇਹਨਾਂ ਨੇ ਮਸ਼ਕਰੀ ਕਰਨ ਵਾਸਤੇ ਮਤਾ ਪਕਾਇਆ ਤੇ ਮਤਾ ਪਕਾ ਕੇ ਸਿੰਘਾਂ ਦਾ ਮਖੌਲ ਉਡਾਉਣ ਵਾਸਤੇ
ਅਬ ਛੇੜਾਂਗੇ ਬਲ ਤੇ ਮਾਰੇ।
ਸੋਚਦੇ ਨੇ ਵੀ ਜਦੋਂ ਇਹ ਸਿੰਘ ਜਾ ਕੇ ਇਸ ਝੋਟੇ ਨੂੰ ਛੇੜਨਗੇ ਤੇ ਉਹ ਆਪਣੇ ਬਲ ਨਾਲ ਇਹਨਾਂ ਨੂੰ ਮਾਰੇਗਾ।
ਇਤੇ ਉਤ ਭਾਜੈ ਸਕਲ ਪਧਾਰੈ।
ਇਧਰ ਉਧਰ ਨੱਠ ਜਾਣਗੇ, ਭੱਜ ਜਾਣਗੇ, ਭੱਜਦੇ ਹੋਣਗੇ ਜਦੋਂ ਤੇ ਫਿਰ ਅਸੀਂ ਹੱਸਾਂਗੇ, ਇਹਨਾਂ ਦਾ ਮਖੌਲ ਉਡਾਵਾਂਗੇ।
ਖਰੇ ਤਮਾਸ਼ਾ ਦੇਖੇ ਮਾਇਆ।
ਇੱਥੇ ਖਲੋਤੇ ਅਸੀਂ ਤਮਾਸ਼ਾ ਵੇਖਾਂਗੇ, ਤਮਾਸ਼ਾ ਵੇਖਾਂਗੇ ਕੀ ਹੁੰਦਾ ਕੀ ਹੋਵੇਗਾ।
ਸਿੰਘਨ ਸੰਗ ਉੱਚ ਤਬਕਾ।
ਉਸ ਵੇਲੇ ਏਦਾਂ ਦਾ ਮਤਾ ਪਕਾ ਕੇ ਨਾ ਇਹਨਾਂ ਜ਼ਿਮੀਦਾਰਾਂ ਨੇ ਉਹਦਾ ਪੰਜ ਸਿੰਘਾਂ ਨੂੰ ਇਹ ਗੱਲ ਕਹੀ।
ਉਤਹੇਰੋ ਬਦਰੀ ਤਰੋ ਤਰੇ।
ਕਹਿਣ ਲੱਗੇ ਸਿੰਘੋ ਉਹ ਸਾਹਮਣੇ ਬੇਰੀ ਦਾ ਦਰਖਤ ਹੈ ਨਾ, ਉਹਦੇ ਥੱਲੇ ਖੜਾ ਝੋਟਾ,
ਖਰੋ ਮੈਕ ਲਿਓ ਆਗੇ ਕਰੇ।
ਉਹਨੂੰ ਲੈ ਜਾਓ ਤੁਸੀਂ ਅੱਗੇ ਕਰਕੇ, ਉਹਨੂੰ ਆਪਣੇ ਨਾਲ ਅੱਗੇ ਲਾ ਕੇ ਲੈ ਜਾਓ।
ਸ੍ਰੀ ਗੁਰ ਤੇ ਹਮ ਨਾਨ ਰੱਖੇ।
ਹਾਂ ਅਸੀਂ ਗੁਰੂ ਸਾਹਿਬ ਤੋਂ ਨੀ ਰੱਖਦੇ, ਸਾਡੇ ਕੋਲ ਹਾਜ਼ਰ ਹੈ, ਤੁਸੀਂ ਇਹੀ ਲੈ ਜਾਓ, ਨਾਲੇ ਸੱਚੇ ਬਣੀ ਜਾਂਦੇ ਨੇ। ਕਹਿੰਦੇ ਅਸੀਂ ਗੁਰੂ ਸਾਹਿਬ ਦੇ ਕੋਲੋਂ ਲੁਕੋ ਕੇ ਨੀ ਰੱਖਦੇ, ਆ ਵੇਖੋ ਜੀ ਇਹ ਸਾਡਾ ਹੀ ਹੈ ਝੋਟਾ, ਸਾਡੇ ਨਗਰ ਦਾ, ਇਹ ਤੁਸੀਂ ਲੈ ਜਾਓ ਸਤਿਗੁਰਾਂ ਦੇ ਕੋਲ, ਅਸੀਂ ਸਤਿਗੁਰਾਂ ਦੇ ਕੋਲੋਂ ਲੁਕਾ ਕੇ ਨੀ ਰੱਖਦੇ।
ਕਹਿ ਹਾਸ ਕਰਨ ਬਲਾਖੇ।
ਇਹਦਾ ਸਿੰਘਾਂ ਨੂੰ ਕਹਿ ਕੇ ਹਾਸਾ ਕਰਨ ਵਾਸਤੇ, ਠੱਠਾ ਕਰਨ ਵਾਸਤੇ, ਮਖੌਲ ਕਰਨ ਵਾਸਤੇ ਇਹਨਾਂ ਨੇ ਇਹ ਬੋਲ ਬੋਲਿਆ।
ਸੁਣ ਕਰ ਪੰਚੋ ਸਿੰਘ ਸਿਦਾਰੇ।
ਸਿੰਘ ਭੋਲੇ ਭਾ ਜਿਵੇਂ ਮਹਾਰਾਜ ਜੀ ਦਾ ਹੁਕਮ ਸੀ, ਜਿਵੇਂ ਜ਼ਿਮੀਦਾਰਾਂ ਨੇ ਦੱਸਿਆ, ਉਸੇ ਤਰ੍ਹਾਂ ਉਸ ਬੇਰੀ ਦੇ ਦਰਖਤ ਥੱਲੇ ਜਿੱਥੇ ਉਹ ਸਾਨ ਖੜਾ ਸੀ ਉੱਥੇ ਚਲੇ ਗਏ।
ਭਲੀ ਮਹਿਕ ਜੈ ਖਰੋ ਅਗਾਰੇ।
ਜਿੱਥੇ ਉਹ ਬੜਾ ਬਲ ਵਾਲਾ ਬਲਵਾਨ ਮਾਰ ਖੋਰਾ ਸਾਨ ਸੀ ਤੇ ਬੜਾ ਖੂੰਖਾਰ ਸੀ, ਮਰਜ਼ੀ ਨਾਲ ਫਿਰਦਾ ਸੀ, ਅਵਾਰਾ ਸੀ।
ਕਯੋ ਜਾਏ ਗੁਰ ਤੋਏ ਬੁਲਾਇਓ, ਚੱਲ ਆਗੇ ਬਲੀ ਦੇ ਮਨ ਪਾਇਓ।
ਉਹਦੇ ਕੋਲ ਜਾ ਕੇ ਸਿੰਘਾਂ ਨੇ ਬਸ ਇੰਨਾ ਹੀ ਕਿਹਾ, ਕਹਿੰਦੇ ਵੀ ਚੱਲ ਤੈਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੁਲਾਇਆ, ਉੱਥੇ ਚੱਲ ਕੇ ਖੁਸ਼ੀ ਦੇ ਨਾਲ ਆਪਣੀ ਬਲੀ ਦੇ ਦੇ, ਤੇਰੀ ਬਲੀ ਦੇਣੀ ਹੈ ਤੇ ਸਤਿਗੁਰੂ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਨੂੰ ਸੱਦਿਆ ਬੁਲਾਇਆ ਤੇ ਚੱਲ ਪੈ ਸਾਡੇ ਨਾਲ।
ਸੁਣ ਗੁਰੂ ਨਾਮ ਮਹਿਕ ਚੱਲ ਪਰਿਓ।
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਉਹ ਜਿਹੜਾ ਬੈੜਾ ਝੋਟਾ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ, ਮਾਰ ਖੋਰਾ ਸੀ, ਕੋਲ ਕੋਈ ਜਾਂਦਾ ਸੀ ਮਾਰਨ ਪੈਂਦਾ ਸੀ, ਜਦੋਂ ਸਿੰਘਾਂ ਨੇ ਦਸਵੇਂ ਪਾਤਸ਼ਾਹ ਦਾ ਨਾਂ ਲਿਆ ਨਾ ਤੇ ਮਹਾਰਾਜ ਜੀ ਦਾ ਨਾਂ ਸੁਣ ਕੇ ਉਸੇ ਵੇਲੇ ਸਿੱਧਾ ਹੋ ਕੇ ਸਿੰਘਾਂ ਦੇ ਪਿੱਛੇ ਪਿੱਛੇ ਤੁਰ ਪਿਆ।
ਬਲੀ ਨਿਬਲ ਸਮ ਪਗ ਮਗ ਧਰਿਓ।
ਕਹਿੰਦੇ ਏਡਾ ਬਲੀ ਜਿਵੇਂ ਨਿਰਬਲ ਜਿਹਾ ਹੁੰਦਾ ਨਾ, ਕਮਜ਼ੋਰ ਜਿਹਾ, ਏਦਾਂ ਨਿਰਬਲਾਂ ਵਾਂਗੂ ਚੱਲ ਪਿਆ, ਕਮਜ਼ੋਰਾਂ ਵਾਂਗੂ ਚੱਲ ਪਿਆ, ਹੈ ਬਲੀ ਹੈ।
ਸਨੇ ਸਨੇ ਚੱਲ ਜਾਤ ਅਗਾਲੇ,
ਸਿੰਘ ਅੱਗੇ ਅੱਗੇ ਜਾ ਰਹੇ ਨੇ, ਉਹ ਜਿਹੜਾ ਮਹਿਕ ਹੈ ਝੋਟਾ ਉਹ ਨਾਲ ਨਾਲ ਪਿੱਛੇ ਪਿੱਛੇ ਜਾ ਰਿਹਾ।
ਸਨੇ ਸਨੇ ਚੱਲ ਜਾਤ ਅਗਾਰੇ, ਤਿੰਨ ਪੰਚੋ ਸਿੰਘ ਚੱਲੇ ਪਿਛਾਰੇ।
ਕਹਿੰਦੇ ਉਹ ਝੋਟਾ ਅੱਗੇ ਅੱਗੇ ਚੱਲ ਪਿਆ ਤੇ ਜਿਹੜੇ ਸਿੰਘ ਨੇ ਉਹ ਝੋਟੇ ਦੇ ਪਿੱਛੇ ਪਿੱਛੇ ਨਾਲ ਨਾਲ ਜਾ ਰਹੇ ਨੇ।
ਰਾਹ ਤੇਰ ਤੋਏ ਹੈਰਾਨੇ, ਕਲਾਵਾਂ ਸਤਿਗੁਰੂ ਪਛਾਣੇ।
ਉਹ ਜਿਹੜੇ ਰਾਹਕ ਸੀ ਜਿਮੀਦਾਰ ਜਿਨ੍ਹਾਂ ਨੇ ਮਖੌਲ ਉਡਾਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ, ਉਹ ਸਮਝ ਗਏ ਵੀ ਇਹ ਤਾਂ ਕਲਾਵਾਨ ਸਤਿਗੁਰੂ ਨੇ। ਅਸੀਂ ਜਿਨ੍ਹਾਂ ਨੂੰ ਸਾਧਾਰਨ ਜਿਹਾ ਵਿਅਕਤੀ ਸਮਝਦੇ, ਜਾਣ ਕੇ ਹਾਸਾ ਕਰਨਾ ਸੀ, ਮਖੌਲ ਉਡਾਉਣਾ ਸੀ, ਉਹ ਤਾਂ ਕਲਾਵਾਨ ਪੁਰਖ ਨੇ ਜਿਨ੍ਹਾਂ ਦਾ ਨਾਂ ਸੁਣ ਕੇ ਇਹੋ ਜਿਹਾ ਖੂੰਖਾਰ ਮਾਰ ਖੋਰਾ ਝੋਟਾ ਜਿਹੜਾ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ, ਉਹਨਾਂ ਦਾ ਨਾਂ ਸੁਣ ਕੇ ਸਿੱਧਾ ਹੋ ਕੇ ਤੁਰ ਪਿਆ। ਇਹ ਤਾਂ ਕਲਾਵਾਨ ਗੁਰੂ ਹਨ।
ਪਸ਼ਚਾਤਾਪ ਕਰਦੀ ਰਹੇ,
ਉਹ ਹੁਣ ਆਪਣੇ ਮਨ ਚ ਪਸ਼ਚਾਤਾਪ ਕਰਨ ਲੱਗੇ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ, ਸਿੰਘਾਂ ਦਾ ਮਖੌਲ ਉਡਾਉਣ ਵਾਸਤੇ, ਮਜ਼ਾਕ ਉਡਾਉਣ ਵਾਸਤੇ ਅਸੀਂ ਏਦਾਂ ਦੀ ਕਰਤੂਤ ਕੀਤੀ, ਚੰਗਾ ਨਹੀਂ ਕੀਤਾ ਅਸੀਂ। ਏਦਾਂ ਉਹ ਆਪਣੇ ਮਨ ਦੇ ਵਿੱਚ ਪਸ਼ਚਾਤਾਪ ਕਰਨ ਲੱਗੇ।
ਅਸਬੇ ਤਮੋ ਕਿਉਂ ਕਹੇ,
ਸੋਚਦੇ ਤੇ ਪਛਤਾਵਾ ਕਰਦੇ ਰਹੇ, ਕਹਿੰਦੇ ਅਸੀਂ ਹਾਸਾ ਕਰਨ ਵਾਸਤੇ ਕਿਉਂ ਕਿਹਾ, ਅਸੀਂ ਮਖੌਲ ਕਰਨ ਵਾਸਤੇ ਸਿੰਘਾਂ ਨੂੰ ਇਹ ਗੱਲ ਕਿਉਂ ਆਖੀ।
ਉੱਚੀ ਉਠਾਵਤ ਮੁੱਕ ਕੋ ਗਇਓ, ਮੈਕ ਗੁਰੂ ਕੇ ਸਨ ਮੁੱਕ ਪਇਓ।
ਕਹਿੰਦੇ ਉਹ ਜਿਹੜਾ ਝੋਟਾ ਸੀ, ਸਾਨ ਸੀ, ਆਪਣਾ ਸਿਰ ਉੱਚਾ ਚੁੱਕ ਕੇ ਬੜਾ ਸਿੱਧਾ ਹੋ ਕੇ ਤੁਰਿਆ ਜਾ ਰਿਹਾ ਤੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਗਿਆ ਤੇ ਮਹਾਰਾਜ ਜੀ ਦੇ ਕੋਲ ਆ ਕੇ ਖਲੋ ਗਿਆ।
ਉੱਠ ਸ਼੍ਰੀ ਪ੍ਰਭ ਵਿੱਚ ਦੁਰਗ ਪਧਾਰੇ,
ਵੇਖ ਕੇ ਮਹਾਰਾਜ ਜੀ ਉੱਥੋਂ ਉੱਠੇ, ਉੱਠ ਕੇ ਕਿਲੇ ਵਾਲੇ ਪਾਸੇ ਮਹਾਰਾਜ ਜੀ, ਜਿੱਧਰ ਕਿਲਾ ਸੀ ਬਠਿੰਡੇ ਦਾ, ਕਿਲੇ ਦੇ ਵਿੱਚ ਮਹਾਰਾਜ ਜੀ ਗਏ ਹਨ।
ਅਦਕੇ ਉਤੰਗ ਖਰੋ ਦ੍ਰਿੜ ਭਾਰੇ,
ਤੇ ਬੜਾ ਵੱਡਾ ਕਿਲਾ ਹੈ, ਉੱਚੇ ਥਾਂ ਤੇ ਬਣਿਆ ਹੋਇਆ ਬੜਾ ਮਜ਼ਬੂਤ ਕਿਲਾ ਹੈ।
ਸਨੇ ਸਨੇ ਚੜ ਸਿਖਰ ਸਿਦਾਰੇ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਕਿਲੇ ਦੀ ਜਿਹੜੀ ਵੱਡੀ ਕੰਧ ਹੈ ਉਹਦੇ ਉੱਤੇ ਮਹਾਰਾਜ ਜੀ ਚੜ ਕੇ ਜਾ ਰਹੇ ਨੇ।
ਪਿੱਛੇ ਗਮਨੇ ਸੰਗ ਜੇ ਸਾਰੇ,
ਪਿੱਛੇ ਜਿੰਨੇ ਨਾਲ ਸੰਗੀ ਸਾਥੀ ਨੇ ਉਹ ਸਾਰੇ ਮਹਾਰਾਜ ਜੀ ਦੇ ਨਾਲ ਨਾਲ ਪਿੱਛੇ ਪਿੱਛੇ ਜਾ ਰਹੇ ਨੇ।
ਉੱਪਰ ਸੰਗ ਮਹਿਕ ਵੀ ਗਇਓ,
ਉਹ ਜਿਹੜਾ ਮਹਿਕ ਸੀ ਝੋਟਾ ਸੀ ਉਹ ਵੀ ਉੱਤੇ ਨਾਲ ਨਾਲ ਚੜ ਕੇ ਉੱਪਰ ਨੂੰ ਗਿਆ ਹੈ।
ਸਭ ਮੈਂ ਧੀਰਜ ਧਰ ਥਿਰ ਪਇਓ,
ਸਾਰਿਆਂ ਦੇ ਵਿੱਚ ਧੀਰਜ ਧਾਰਨ ਕਰਕੇ ਉਹ ਮਹਿਕ ਖਲੋਤਾ ਰਿਹਾ, ਉਹਨੇ ਮੁੜ ਕੇ ਹਿਲ ਜੁਲ ਨਹੀਂ ਕੀਤੀ, ਕੋਈ ਕਿਸੇ ਤਰ੍ਹਾਂ ਦਾ ਉਹਨੇ ਮਾਰਖੋਰੀ ਬਿਰਤੀ ਨਹੀਂ ਵਿਖਾਈ, ਸ਼ਾਂਤ ਹੋ ਕੇ ਖਲੋਤਾ ਰਿਹਾ।
ਮੈਂ ਲਾਗਰ ਸਿੰਘ ਕੀ ਦਸ਼ੇਰਾ,
ਮਹਾਰਾਜ ਜੀ ਨੇ ਭਾਈ ਮਲਾਗਰ ਸਿੰਘ ਜੀ ਵੱਲ ਵੇਖਿਆ। ਮਲਾਗਰ ਸਿੰਘ ਮਹਾਰਾਜ ਜੀ ਦਾ ਸੂਰਮਾ ਸੀ, ਮਲਾਗਰ ਸਿੰਘ ਵੱਲ ਮਹਾਰਾਜ ਜੀ ਨੇ ਵੇਖਿਆ।
ਸ਼੍ਰੀ ਪ੍ਰਭ ਹੁਕਮ ਕਹਿਓ ਤਿਸ ਬੇਰਾ,
ਮਹਾਰਾਜ ਜੀ ਨੇ ਮਲਾਗਰ ਸਿੰਘ ਨੂੰ ਹੁਕਮ ਕੀਤਾ, ਉਸ ਵਕਤ ਕਹਿਣ ਲੱਗੇ,
ਕਰ ਝਟਕਾ ਬਲੀ ਦਿਓ ਇਸ ਤਾਏ, ਬੌਰ ਨਿਕਾਸੈ ਦੇਵ ਇਥਾਏ।
ਮਹਾਰਾਜ ਜੀ ਕਹਿੰਦੇ ਮਲਾਗਰ ਸਿੰਘ, ਇਹ ਝੋਟੇ ਦਾ ਝਟਕਾ ਇੱਕੋ ਕਿਰਪਾਨ ਦੇ ਵਾਰ ਨਾਲ ਤੂੰ ਕਰਨਾ, ਕਰ ਦੇ ਇਹਦਾ ਝਟਕਾ ਕਰਨਾ ਇੱਕੋ ਵਾਰ ਨਾਲ, ਤੇ ਇੱਕੋ ਵਾਰ ਨਾਲ ਝਟਕਾ ਕਰ ਦੇ ਤਾਂ ਜੋ ਜਿਹੜਾ ਬਲੀ ਦਿਓ ਹੈ ਇੱਥੇ ਆਪਾਂ ਉਹਨੂੰ ਕੱਢ ਦਈਏ। ਖਾਲਸਾ ਜੀ, ਗੁਰੂ ਸਾਹਿਬ ਨੂੰ ਇੱਥੇ ਬਲੀ ਦੇਣ ਦੀ ਲੋੜ ਨਹੀਂ, ਉਹਨੂੰ ਜਿਵੇਂ ਗੁਰੂ ਅਮਰਦਾਸ ਜੀ ਨੇ ਛੜੀ ਨਾਲ ਹੀ ਭੇਜਿਆ ਸੀ ਨਾ, ਗੋਇੰਦਵਾਲ ਸਾਹਿਬ ਚੋਂ ਕੱਢੇ ਸੀ ਇਹ ਸਾਰੇ ਭੂਤ ਪ੍ਰੇਤ, ਇਹ ਉਦੋਂ ਦਾ ਹੀ ਕੱਢਿਆ ਹੋਇਆ ਸੀ, ਤੇ ਸਤਿਗੁਰਾਂ ਨੇ ਤੇ ਇਸ਼ਾਰਾ ਹੀ ਕਰਨਾ ਸੀ, ਇਹਨੇ ਨਿਕਲ ਜਾਣਾ ਸੀ। ਪਰ ਮਹਾਰਾਜ ਜੀ ਇੱਥੇ ਸ਼ਸਤਰ ਵਿਦਿਆ ਦਾ ਜੰਗੀ ਕਰਤੱਵ ਵੀ ਵਿਖਾ ਰਹੇ ਨੇ ਕਿ ਸਿੰਘਾਂ ਦੀਆਂ ਬਾਹਾਂ ਚ ਕਿੰਨੀ ਤਾਕਤ ਤੇ ਬਲ ਹੈ, ਹੁਣ ਝੋਟੇ ਨੂੰ ਝਟਕਾਣਾ ਇੱਕੋ ਵਾਰ ਦੇ ਨਾਲ, ਉਹਦਾ ਧੋਣ ਲਾ ਕੇ ਜ਼ਮੀਨ ਤੇ ਸੁੱਟ ਦੇਣੀ, ਉਹ ਵੀ ਅਵਾਰਾ ਝੋਟਾ, ਉਹਦੇ ਵਾਸਤੇ ਕਿੰਨਾ ਬਲ ਚਾਹੀਦਾ। ਇਹ ਸਤਿਗੁਰਾਂ ਦਾ ਜੰਗੀ ਕਰਤੱਵ ਹੈ, ਇੱਥੇ ਕੋਈ ਬਲੀ ਆਦਿਕ ਦੀ ਗੱਲ ਨਹੀਂ ਹੈ ਵੀ ਬਲੀ ਦੇ ਰਹੇ ਨੇ ਮਹਾਰਾਜ, ਬਲੀ ਤਾਂ ਉਦਾਂ ਸ਼ਬਦ ਵਰਤਿਆ ਜਾ ਰਿਹਾ, ਪਰ ਅਸਲ ਦੇ ਵਿੱਚ ਸਤਿਗੁਰੂ ਜੀ ਜੰਗੀ ਕਰਤੱਵ ਕਰ ਰਹੇ ਨੇ, ਇਹ ਜੰਗੀ ਕਰਤੱਵ ਵਿਖਾ ਰਹੇ ਨੇ ਤੋ ਮਹਾਰਾਜ ਜੀ ਕਹਿੰਦੇ ਮਲਾਗਰ ਸਿੰਘ ਇੱਕੋ ਝਟਕੇ ਨਾਲ ਵੱਢਣਾ, ਇੱਕੋ ਤੇਗ ਦੇ ਝਟਕੇ ਨਾਲ ਇਹਨੂੰ ਮਾਰਨਾ ਹੈ।
ਮੈਂ ਮਲਾਗਰ ਸਿੰਘ ਸੁਣ ਤਤਕਾਲਾ,
ਮਹਾਰਾਜ ਜੀ ਦਾ ਬਚਨ ਭਾਈ ਮਲਾਗਰ ਸਿੰਘ ਨੇ ਸੁਣਿਆ,
ਖੈਚ ਨਿਕਾਰਿਓ ਖੜਗ ਕਰਾਲਾ।
ਉਸੇ ਵਕਤ ਆਪਣੇ ਮਿਆਨ ਚੋ ਮਲਾਗਰ ਸਿੰਘ ਨੇ ਤੇਗ ਧੂ ਲਈ, ਤੇਗ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਲਈ।
ਬਲ ਤੇ ਇਸ ਪ੍ਰਕਾਰ ਕੋ ਬਾਇਓ,
ਕਹਿੰਦੇ ਬੜੇ ਬਲ ਨਾਲ। ਹੁਣ ਛੋਟਾ ਝਟਕਾਉਣ ਵਾਸਤੇ ਬਾਹਾਂ ਚ ਕਿੰਨੀ ਤਾਕਤ ਚਾਹੀ, ਇੱਕ ਬੱਕਰਾ ਝਟਕਾਉਣਾ ਹੋਵੇ ਛੋਟਾ ਜਿਹਾ ਉਹਨੂੰ ਝਟਕਦਿਆਂ ਕਿੰਨਾ ਜ਼ੋਰ ਲੱਗਦਾ, ਝੋਟੇ ਦਾ ਸਿਰ ਵੱਢਣਾ ਸੀ। ਤੇ ਕਹਿੰਦੇ ਉਹਨੂੰ ਝਟਕਾਉਣ ਵਾਸਤੇ ਮਲਾਗਰ ਸਿੰਘ ਨੇ ਆਪਣੀਆਂ ਬਾਹਾਂ ਦਾ ਪੂਰਾ ਬਲ ਤੇ ਤਾਕਤ ਲਾਈ ਹੈ।
ਸੀਸ ਆਜ਼ਾਦ ਮੈਕ ਕੋ ਲਾਇਓ,
ਉਸੇ ਵੇਲੇ ਕਹਿੰਦੇ ਉਹ ਜਿਹੜਾ ਝੋਟਾ ਸੀ ਇੱਕੋ ਵਾਰ ਕੀਤਾ, ਇੱਕੋ ਵਾਰ ਦੇ ਨਾਲ ਝੋਟੇ ਦਾ ਸਿਰ ਵੱਢ ਕੇ ਮਲਾਗਰ ਸਿੰਘ ਨੇ ਜ਼ਮੀਨ ਤੇ ਸੁੱਟ ਦਿੱਤਾ। ਮੁਨੇਰਾ ਸੀ, ਦੀਵਾਰ ਸੀ ਨਾ ਉਹਦੇ ਉੱਤੇ ਝਟਕਾਇਆ, ਉੱਥੇ ਉਹਦਾ ਸਰੀਰ ਝੋਟੇ ਦੀ ਜਿਹੜੀ ਲੋਤ ਸੀ ਉਹਦਾ ਸਰੀਰ ਉੱਥੇ ਡਿੱਗ ਪਿਆ।
ਦੀਏ ਪ੍ਰਾਣ ਸਤਿਗੁਰੂ ਅਗਾਰੇ,
ਸਤਿਗੁਰਾਂ ਦੇ ਸਾਹਮਣੇ ਉਸ ਝੋਟੇ ਨੇ ਆਪਣੇ ਪ੍ਰਾਣ ਦੇ ਦਿੱਤੇ।
ਮਰਨ ਸੁਧਾਰਿਓ ਆਪਣ ਪਲੇਰੇ, ਸਭਿਓਨ ਮੈਂ ਪ੍ਰਭ ਕਹਿਓ ਉਚੇਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦਾ ਮਰਨਾ ਸੁਧਾਰ ਦਿੱਤਾ, ਮਰਨਾ ਤਾਂ ਹੈ ਹੀ ਸੀ ਇਹਨੇ, ਪਰ ਸਤਿਗੁਰਾਂ ਦੇ ਸਾਹਮਣੇ ਮਰਨ ਕਰਕੇ ਮੁਕਤ ਹੋ ਗਿਆ ਹੈ, ਇਹਦੇ ਆਪਣਾ ਮਰਨਾ ਸੁਧਾਰ ਲਿਆ। ਉਸ ਵੇਲੇ ਫਿਰ ਗੁਰੂ ਕਲਗੀਧਰ ਜੀ ਉੱਚੀ ਆਵਾਜ਼ ਵਿੱਚ ਬੋਲੇ,
ਮਹਿਕ ਮਰੇ ਕੋ ਤੜੇ ਗਿਰਾਵੇ।
ਮਹਾਰਾਜ ਜੀ ਕਹਿੰਦੇ ਆਓ ਵੀ ਹੁਣ ਕੋਈ ਸਿੰਘ ਅੱਗੇ, ਕਿ ਇਹ ਜਿਹੜਾ ਮਰਿਆ ਹੋਇਆ ਝੋਟਾ ਇਹਨੂੰ ਚੁੱਕ ਕੇ, ਕੱਲਾ ਚੁੱਕਣਾ, ਕੱਲੇ ਨੇ, ਦੂਜਾ ਨੀ ਕੋਈ ਨਾਲ ਲਾਉਣਾ, ਕੋਈ ਕੱਲਾ ਬੰਦਾ ਇਹਨੂੰ ਚੁੱਕ ਕੇ ਕਿਲੇ ਦੀ ਕੰਧ ਤੋਂ ਥੱਲੇ ਸੁੱਟੇ।
ਬਲੀ ਏਕ ਦੁਤੀਆ ਨਾ ਕਰ ਲਾਵੇ,
ਇੱਕੋ ਬਲੀ ਹੋਵੇ, ਦੂਜਾ ਬੰਦਾ ਨਾ ਕੋਈ ਹੱਥ ਲਾਵੇ, ਕੱਲਾ ਹੀ ਆਵੇ। ਹੁਣ ਕਿੰਨੇ ਮਨ ਵਜਨ ਹੋਵੇਗਾ ਉਹਦਾ, ਕਿੰਨੇ ਕੁਆਂਟਲ ਦਾ ਹੋਵੇਗਾ ਝੋਟਾ। ਤੇ ਮਹਾਰਾਜ ਜੀ ਕਹਿੰਦੇ ਕੱਲਾ ਹੀ ਹੋਵੇ ਜਿਹੜਾ ਇਹਨੂੰ ਚੁੱਕ ਕੇ ਛੱਲੇ ਸੁੱਟ ਦੇਵੇ ਜ਼ਮੀਨ ਤੇ।
ਸੁਣ ਤੂਸ਼ਨ ਹੋਵੇ ਸਭ ਕੋਏ,
ਸੁਣ ਕੇ ਸਾਰੇ ਚੁੱਪ ਕਰਕੇ ਵੀ ਏਡਾ ਵੱਡਾ ਝੋਟਾ ਕੱਲਾ ਕੌਣ ਚੁੱਕੇਗਾ।
ਸਾਧ ਗੋਦੜੀਆ ਬੋਲਿਓ ਸੋਏ,
ਉਹ ਜਿਹੜਾ ਸਾਧ ਸੀ ਨਾ ਗੋਦੜੀਆ, ਇੱਕੀ ਪਾਠ ਕਰਨ ਵਾਲਾ ਜਪਜੀ ਸਾਹਿਬ ਦੇ, ਉਹ ਉਸ ਵੇਲੇ ਬੋਲਿਆ, ਕਹਿਣ ਲੱਗਾ,
ਹੁਕਮ ਹੋਏ ਤਰ ਇਸੇ ਗਿਰਾਮੋ, ਮੈਂ ਏਕਾਕੀ ਬਲ ਦਿਖਰਾਮੋ।
ਭਾਈ ਗੋਦੜੀਆ ਕਹਿਣ ਲੱਗਾ, ਮਹਾਰਾਜ ਜੇ ਹੁਕਮ ਹੋਵੇ, ਆਪ ਜੀ ਦੀ ਆਗਿਆ ਹੋਵੇ ਤੇ ਇਹਨੂੰ ਚੁੱਕ ਕੇ ਮੈਂ ਕੱਲਾ ਥੱਲੇ ਸੁੱਟਾਂ, ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਇਹਨੂੰ ਥੱਲੇ ਚੁੱਕ ਕੇ ਸੱਟ ਕੇ ਵਿਖਾਵਾਂ।
ਇਸ਼ਾਰਤ ਸਮਝਿਓ ਲਿਓ ਉਠਾਏ,
ਮਹਾਰਾਜ ਜੀ ਦਾ ਇਸ਼ਾਰਾ ਸਮਝਿਆ, ਕਹਿੰਦੇ ਉਹਨੇ ਚੁੱਕ ਲਿਆ ਭਾਈ ਗੋਦੜੀਏ ਨੇ ਉਹ ਮਰਿਆ ਝੋਟਾ ਤੇ ਚੁੱਕ ਕੇ ਡੰਡ ਕੱਢ ਦਿੱਤੇ ਉਹਦੇ ਉੱਪਰ ਨੂੰ, ਇਹਨਾਂ ਬਲ ਬਾਹਾਂ ਦੇ ਵਿੱਚ, ਤੇ ਝੋਟਾ ਚੁੱਕ ਕੇ ਬਾਹਾਂ ਦੇ ਨਾਲ ਉੱਤੇ ਚੁੱਕ ਲਿਆ।
ਉੱਚ ਮੁਨੇਰੇ ਤੇ ਕੱਚ ਲਿਆਏ,
ਉਹ ਜਿਹੜਾ ਮੁਨੇਰਾ ਸੀ ਨਾ ਉਹਦੇ ਤੋਂ ਉੱਚਾ ਚੁੱਕ ਕੇ ਲੈ ਕੇ ਆਇਆ।
ਤਰੇ ਬਗਾਏ ਦੋਰ ਕੋ ਗੇਰਾ, ਬਿਸਮਾਨੇ ਜਬ ਸਭ ਨੇਰਾ,
ਉਹਨੂੰ ਥੱਲੇ ਵਗਾ ਕੇ ਸੁੱਟਿਆ। ਸਾਰੇ ਵੇਖ ਕੇ ਹੈਰਾਨ ਹੋ ਗਏ, ਦੰਗ ਹੋ ਗਏ, ਸਭ ਵੇਖ ਕੇ ਹੈਰਾਨ ਹੋ ਗਏ ਵੀ ਕੱਲਾ ਸਾਧ, ਅਸੀਂ ਤਾਂ ਇਹਨੂੰ ਸਾਧ ਹੀ ਸਮਝਦੇ ਸੀ ਗੋਦੜੀਏ ਨੂੰ, ਇਹਦਾ ਬੜਾ ਤਾਕਤਵਰ ਨਿਕਲਿਆ, ਬੜਾ ਬਲਵਾਨ ਨਿਕਲਿਆ।
ਇਤਨੇ ਬਿਖੇ ਦੇਵ ਚਲ ਆਇਓ,
ਇਹਨੇ ਨੂੰ ਜਿਹੜਾ ਉਹ ਕਾਣਾ ਦਿਓ ਸੀ ਨਾ ਕਿਲੇ ਦਾ, ਉਹ ਆ ਗਿਆ ਚੱਲ ਕੇ, ਉਹ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਇਆ।
ਸ਼੍ਰੀ ਪ੍ਰਭ ਕੋ ਨਿਜ ਦਰਸ ਦਿਖਾਇਓ,
ਉਹਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਹੱਥ ਜੋੜ ਕਰ ਅਰਜ਼ ਗੁਜ਼ਾਰੇ, ਬਾਸਾ ਗੋਇੰਦਵਾਲ ਅਗਾਰੇ,
ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਜੀ ਇੱਥੇ ਰਹਿਣ ਤੋਂ ਪਹਿਲਾਂ ਅਸੀਂ ਗੋਇੰਦਵਾਲ ਸਾਹਿਬ ਰਹਿੰਦੇ ਸੀ, ਭੂਤਾਂ ਦੀ ਨਗਰੀ ਸੀ ਨਾ ਉਹ ਪਹਿਲਾਂ, ਜਦੋਂ ਗੁਰੂ ਅਮਰਦਾਸ ਜੀ ਨੇ ਨਗਰ ਨਹੀਂ ਸੀ ਵਸਾਇਆ। ਕਹਿੰਦਾ ਮਹਾਰਾਜ ਅਸੀਂ ਪਹਿਲਾਂ ਗੋਇੰਦਵਾਲ ਸਾਹਿਬ ਰਹਿੰਦੇ ਸੀ,
ਅਮਰੀ ਜਾਤ ਹਜ਼ਾਰੋਂ ਥਿਰੇ,
ਉੱਥੇ ਸਾਡੀ ਜਾਤ ਦੇ ਹਜ਼ਾਰਾਂ ਹੀ ਦੇਵ ਪ੍ਰੇਤ ਰਹਿੰਦੇ ਸਨ।
ਮਹਾ ਉਜਾੜ ਨਰਨ ਕੀ ਕਰੇ,
ਔਰ ਉੱਥੇ ਅਸੀਂ ਲੋਕਾਂ ਨੂੰ ਉਜਾੜਦੇ ਸੀ, ਕਿਸੇ ਨੂੰ ਵਸਣ ਨਹੀਂ ਸੀ ਦਿੰਦੇ।
ਸ਼੍ਰੀ ਅੰਗਦ ਕਰ ਹੁਕਮ ਪਠਾਏ ਸ਼੍ਰੀ ਗੁਰੂ ਅਮਰ ਹਮੋ ਪਰ ਆਏ।
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਕਰਕੇ ਗੁਰੂ ਅਮਰਦਾਸ ਜੀ ਨੂੰ ਸਾਡੇ ਕੋਲ ਭੇਜ ਦਿੱਤਾ ਗੋਇੰਦਵਾਲ ਸਾਹਿਬ ਨਗਰ ਵਸਾਉਣ ਵਾਸਤੇ।
ਸੰਗ ਛੜੀ ਕੇ ਜਾਰਤ ਹਮੈ।
ਗੁਰੂ ਅਮਰਦਾਸ ਜੀ ਇੱਕ ਛੜੀ ਲਿਆਏ ਸੀ ਆਪਣੇ ਨਾਲ ਗੁਰੂ ਅੰਗਦ ਦੇਵ ਸਾਹਿਬ ਦੇ ਹੱਥ ਦੀ। ਉਹ ਛੜੀ ਉਹਨਾਂ ਨੇ ਆ ਕੇ ਸਾਨੂੰ ਵਿਖਾਈ। ਜਿੱਧਰ ਜਿੱਧਰ ਲੈ ਕੇ ਜਾਂਦੇ ਸਨ ਉਸ ਛੜੀ ਦੇ ਪ੍ਰਤਾਪ ਨਾਲ ਅਸੀਂ ਸੜਦੇ ਸੀ, ਭੁੱਜਦੇ ਸੀ।
ਭਾਜੇ ਪ੍ਰੇਤ ਸਰਬ ਤੇ ਸਮੈ।
ਉਸ ਵੇਲੇ ਸਾਰੇ ਪ੍ਰੇਤ ਗੋਇੰਦਵਾਲ ਸਾਹਿਬ ਛੱਡ ਕੇ ਦੌੜੇ ਭੱਜੇ।
ਗਰਭਵਤੀ ਤਬ ਮਾਤ ਹਮਾਰੀ।
ਮਹਾਰਾਜ ਜਿਹੜੀ ਸਾਡੀ ਮਾਂ ਸੀ ਉਸ ਵੇਲੇ ਗਰਭਵਤੀ ਸੀ। ਇਹ ਵੀ ਖਾਲਸਾ ਜੀ ਜੰਮਦੇ ਮਰਦੇ ਨੇ, ਇਹਨਾਂ ਦਾ ਵੀ ਜਨਮ ਮਰਨ ਹੁੰਦਾ, ਪ੍ਰੇਤਾਂ ਦੀਆਂ ਜੂਨੀਆਂ ਹਨ ਇਹ, ਤੇ ਬਹੁਤ ਜ਼ਿਆਦਾ ਭਾਰੀ ਕਸ਼ਟ ਹੁੰਦਾ ਪ੍ਰੇਤ ਦੀ ਜੂਨੀ ਚ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਪ੍ਰੇਤ ਜੂਨ ਮੈਂ ਕਸ਼ਟ ਘਨੇਰੇ, ਪ੍ਰੇਤ ਦੀ ਜੂਨ ਚ ਬੜਾ ਡਾਢਾ ਕਸ਼ਟ ਹੁੰਦਾ ਹੈ। ਤੋ ਇਹ ਕਹਿਣ ਲੱਗਾ ਜੀ ਸਾਡੀ ਜਿਹੜੀ ਮਾਂ ਸੀ ਉਸ ਵੇਲੇ ਗਰਭਵਤੀ ਸੀ।
ਪਾਜ ਪ੍ਰਸੂਤੀ ਖੇਤ ਮਜਾਰੇ।
ਉਹ ਜਦੋਂ ਭੱਜੀ ਤੇ ਭੱਜਦਿਆਂ ਭੱਜਦਿਆਂ ਖੇਤ ਦੇ ਵਿੱਚ ਹੀ ਸਾਡਾ ਜਨਮ ਹੋਇਆ।
ਫਲਡਾ ਲਗ ਜਵਾਰ ਕੋ ਮੇਰੋ।
ਉੱਥੇ ਜਵਾਰ ਦਾ ਖੇਤ ਸੀ, ਜਵਾਰ ਦਾ ਇੱਕ ਜਿਹੜਾ ਫਰੜਾ ਸੀ ਭਾਵ ਜਵਾਰ ਦਾ ਇੱਕ ਜਿਹੜਾ ਡੱਕਾ ਸੀ ਉਹ ਜੰਮਦੇ ਦੇ ਮੇਰੀ ਅੱਖ ਦੇ ਵਿੱਚ ਲੱਗਾ।
ਫੋਟੇ ਨੈਣ ਏਕ ਤਿਸ ਮੇਰੇ।
ਉਸ ਵੇਲੇ ਮੇਰੀ ਅੱਖ ਫੁੱਟ ਗਈ ਤੇ ਮੈਂ ਉਦੋਂ ਦਾ ਕਾਣਾ ਹੋ ਗਿਆ, ਮੇਰਾ ਨਾਂ ਹੀ ਕਾਣਾ ਦਿਓ ਪ੍ਰਸਿੱਧ ਹੋ ਗਿਆ।
ਦੁਤੀਆ ਪ੍ਰਾਤ ਜਨਮਿਓ ਤਬ ਔਰ।
ਇੱਕ ਮੇਰੇ ਨਾਲ ਜੋੜੇ ਦਾ ਦੂਜਾ ਭਰਾ ਵੀ ਜੰਮਿਆ ਸੀ।
ਟੁੰਡਾ ਟੁੱਟੇ ਕਰ ਤਿਸ ਨੇ ਠੋਰ।
ਟੁੰਡਾ ਹੋ ਗਿਆ, ਉਹਦੀ ਬਾਂਹ ਟੁੱਟ ਗਈ ਸੀ ਉਸ ਵੇਲੇ, ਉਹਨੂੰ ਟੁੰਡਾ ਦਿਓ ਕਹਿੰਦੇ ਹਨ।
ਤਬ ਤੇ ਹਮ ਬਾਤੇ ਸਥਾਏ।
ਉਦੋਂ ਦੇ ਅਸੀਂ ਮਹਾਰਾਜ ਜੀ ਇੱਥੇ ਆ ਗਏ, ਉਦੋਂ ਦੇ ਅਸੀਂ ਇੱਥੇ ਬਠਿੰਡੇ ਦੇ ਇਸ ਕਿਲੇ ਦੇ ਵਿੱਚ ਰਹਿ ਰਹੇ ਹਾਂ।
ਸਮਤ ਸੋਤੇ ਅਧਿਕ ਬਿਤਾਏ।
ਮਹਾਰਾਜ ਤਕਰੀਬਨ 100 ਸਾਲ ਦਾ ਸਮਾਂ ਅਸੀਂ ਇੱਥੇ ਰਹਿੰਦਿਆਂ ਬਤੀਤ ਕਰ ਦਿੱਤਾ।
ਇਸ ਵੀ ਬਸਣ ਦੇ ਤੇ ਕਿਉਂ ਨਾ ਏ।
ਮਹਾਰਾਜ ਤੁਸੀਂ ਹੁਣ ਸਾਨੂੰ ਇੱਥੇ ਵੀ ਨਹੀਂ ਬਸਣ ਦਿੰਦੇ, ਅਸੀਂ ਜਾਈਏ ਕਿੱਥੇ? ਅਸੀਂ ਵੀ ਤੇ ਰਹਿਣਾ ਹੀ ਹੈ ਨਾ ਕਿਤੇ। ਸਾਡਾ ਵੀ ਚਿੱਤ ਕਰਦਾ ਅਸੀਂ ਕਿਤੇ ਰਹੀਏ, 100 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ, ਹੁਣ ਤੁਸੀਂ ਉੱਥੋਂ ਕੱਢਿਆ ਪਹਿਲਾਂ ਗੋਇੰਦਵਾਲ ਤੋਂ ਹੁਣ ਇੱਥੋਂ ਕੱਢਣ ਆ ਗਏ ਹੋ ਮਹਾਰਾਜ, ਹੁਣ ਅਸੀਂ ਕਿੱਥੇ ਜਾਈਏ?
ਕੌਣ ਦੇਸ਼ ਮੈਂ ਹਮ ਚੱਲ ਜਾਏ।
ਅਸੀਂ ਕਿਹੜੇ ਦੇਸ਼ ਵਿੱਚ ਚਲੇ ਜਾਈਏ, ਕਿਹੜੇ ਦੇਸ਼ ਵਿੱਚ ਜਗ੍ਹਾ ਬਣਾਈਏ?
ਸ਼੍ਰੀ ਪ੍ਰਭੂ ਹੁਕਮ ਕੀਨ ਤੇ ਸਤਾਏ।
ਉਸ ਵੇਲੇ ਮਹਾਰਾਜ ਇਸ ਕਾਣੇ ਦੇਵ ਨੂੰ ਹੁਕਮ ਕਰਕੇ ਕਹਿਣ ਲੱਗੇ,
ਅਬੈ ਕਦੀਮੀ ਬਸੋ ਥਾਏ।
ਮਹਾਰਾਜ ਜੀ ਕਹਿੰਦੇ ਭਾਈ ਹੁਣ ਤੈਨੂੰ ਐਸੀ ਥਾਂ ਤੇ ਭੇਜਾਂਗੇ ਜਿੱਥੇ ਤੂੰ ਸਦਾ ਵਸਦਾ ਰਹੀ।
ਫਿਟਕੀ ਪੁਰੇ ਸਿਰੰਦ ਉਜਾਰੋ, ਚੜਾ ਉਖਾਰ ਸਤਦਰ ਉਡਾਰੋ।
ਸਾਡੀ ਫਿਟਕਾਰੀ ਹੋਈ ਆ ਸਰੰਦ ਪੁਰੀ, ਤੂੰ ਜਾ ਕੇ ਹੁਣ ਸਰੰਦ ਚ ਵਾਸਾ ਕਰ ਤੇ ਉਸ ਸਰੰਦ ਨੂੰ ਪੁੱਟ ਕੇ ਜੜੋ, ਉਹਦੀਆਂ ਇੱਟਾਂ ਤੱਕ ਜਿਹੜੀਆਂ ਨੇ ਸਤਲੁਜ ਦਰਿਆ ਵਿੱਚ ਸੁੱਟਣੀਆਂ ਹਨ।
ਨੈ ਤੈਤੇ ਕੋ ਬਸ ਹਟਾਵੇ।
ਉੱਥੇ ਤੈਨੂੰ ਵਸਦਿਆਂ ਕੋਈ ਨੀ ਹਟਾਵੇਗਾ।
ਸਦਾ ਬਾਤ ਤੁਮਰੋ ਬਣਿਆ ਵੇ।
ਉੱਥੇ ਤੇਰਾ ਸਦਾ ਵਾਸਾ ਰਹੇਗਾ।
ਨਿਕਸੋ ਅਬ ਬਿਲੰਬ ਨੈ ਕੀਜੈ।
ਹੁਣ ਇੱਥੋਂ ਨਿਕਲ ਜਾ, ਇੱਥੋਂ ਦੇਰੀ ਨਾ ਲਾ ਨਿਕਲਦਿਆਂ।
ਇਹ ਸਭ ਹਮਰੋ ਦੇਸ਼ ਲਖੀਜੈ।
ਹੁਣ ਸਾਡਾ ਹੈ ਦੇਸ਼, ਇਹ ਸਾਰਾ ਦੇਸ਼ ਸਾਡਾ ਹੈ।
ਜੰਗਲ ਨਾਮ ਪਾਕ ਤੋਂ ਜੋਏ।
ਜਿਹਨੂੰ ਜੰਗਲ ਦੇਸ਼ ਕਹਿੰਦੇ ਨੇ ਇਹ ਹੁਣ ਸਾਡਾ ਦੇਸ਼ ਹੈ।
ਆਨੰਦ ਕਨੋ ਮਾਲਵਾ ਹੋਏ।
ਹੁਣ ਆਨੰਦ ਸਹਿਤ ਹੋਵੇਗਾ, ਹੁਣ ਇਹ ਜੰਗਲ ਨਹੀਂ ਇਹ ਮਾਲਵਾ ਹੋ ਜਾਏਗਾ।
ਸੁਣ ਬੋਲਿਓ ਮੈਂ ਛੁਦਾ ਸਮੇਤ।
ਇਹ ਸੁਣ ਕੇ ਕਾਣਾ ਦੇਵ ਬੋਲਿਆ, ਕਹਿੰਦਾ ਮਹਾਰਾਜ ਅੱਜ ਤਾਂ ਮੈਂ ਭੁੱਖਾ ਖਾਧਾ ਨੀ ਕੁਝ, ਮਹਾਰਾਜ ਮੈਨੂੰ ਤਾਂ ਡਾਢੀ ਭੁੱਖ ਲੱਗੀ ਹੈ।
ਪਹੁੰਚਿਓ ਜਾਏ ਨੀ ਸੇਤ।
ਇਸ ਕਾਰਨ ਕਰਕੇ ਭੁੱਖਾ ਮੈਂ ਇੱਥੋਂ ਕਿਵੇਂ ਚਲਾ ਜਾਵਾਂ, ਮਹਾਰਾਜ ਉੱਥੇ ਪਹੁੰਚਿਆ ਨੀ ਜਾਣਾ।
ਹੁਕਮ ਅਗਾਮਨ ਕੋ ਕਹਿ ਦੀਜੈ।
ਮਹਾਰਾਜ ਮੈਨੂੰ ਹੁਕਮ ਕਰ ਦਿਓ, ਘੱਟੋ ਘੱਟ ਮੈਂ ਆਪਣਾ ਪੇਟ ਤਾਂ ਭਰ ਲਵਾਂ, ਆਪਣਾ ਰੱਜ ਤਾਂ ਕਰ ਲਵਾਂ।
ਹੁਣ ਮੋਕੋ ਇਤ ਤੇ ਨਿਕਸੀਜੈ।
ਫੇਰ ਮੈਨੂੰ ਤੁਸੀਂ ਇੱਥੋਂ ਕੱਢ ਦਿਆ ਜੇ।
ਸ਼ੇਰੇ ਮੁਕ ਤੇ ਕੇ ਸਾਥ ਬਕਾਨਾ, ਆਗੈ ਕਾ ਕਰਤ ਤੂੰ ਖਾਨਾ।
ਮਹਾਰਾਜ ਜੀ ਬੋਲੇ, ਕਹਿੰਦੇ ਬਈ ਅੱਗੇ ਕੀ ਖਾਂਦਾ ਹੁੰਦਾ ਤੂੰ, ਕੀ ਖਾ ਕੇ ਪੇਟ ਭਰਦਾ ਹੁੰਦਾ ਤੂੰ ਇਹੋ ਜਿਹੀ ਕਿਹੜੀ ਚੀਜ਼ ਖਾਂਦਾ
ਅੱਜ ਨਹੀਂ ਕੈਸੇ ਤੁਮ ਬਣੇ
ਅੱਜ ਕਿਉਂ ਨੀ ਖਾਧੀ ਬਈ ਅੱਗੇ ਤੂੰ ਜਿਹੜੀ ਚੀਜ਼ ਖਾਂਦਾ ਅੱਜ ਕਿਉਂ ਨੀ ਖਾਧੀ ਅੱਜ ਤੇਰਾ ਖਾਣਾ ਕਿਉਂ ਨੀ ਬਣਿਆ
ਸੁਣ ਕੇ ਦੇਵ ਗੁਰੂ ਸੰਗ ਬਣਿਓ
ਇਹ ਸੁਣ ਕੇ ਉਹ ਦੇਵ ਬੋਲਿਆ ਮਹਾਰਾਜ ਜੀ ਨੂੰ ਕਹਿਣ ਲੱਗਾ
ਮਹਾਰਾਜ ਫਿਰ ਕਹਿ ਇਸ ਦੇਸ਼
ਕਹਿਣ ਲੱਗਾ ਮਹਾਰਾਜ ਜੀ ਮੈਂ ਇਸ ਦੇਸ਼ ਵਿੱਚ ਫਿਰਦਾ ਸਾਰੇ ਦੇਸ਼ ਵਿੱਚ ਫਿਰਦਾ ਹਾਂ
ਜਿਰਤ ਜਿਤ ਕਿਤ ਖਾਤ ਵਿਸ਼ੇਸ਼
ਜਿੱਧਰ ਕਿੱਧਰ ਵਿਚਰਦਾ ਤੇ ਜਿੱਥੋਂ ਮੈਨੂੰ ਕੁਝ ਖਾਣ ਨੂੰ ਮਿਲ ਜੇ ਮੈਂ ਖਾ ਲੈਣਾ
ਅੰਨ ਹਜ਼ਾਰੋਂ ਮਣ ਕੋ ਭੋਜਨ
ਮਹਾਰਾਜ ਹਜ਼ਾਰਾਂ ਮਣ ਅੰਨ ਜਿਹੜਾ ਉਹਦਾ ਮੈਂ ਭੋਜਨ ਕਰਦਾ ਹਾਂ
ਦੇਖਤ ਫਿਰੋ ਅਸੁੱਚ ਹੋਏ ਜੋ ਜਾਨ
ਮਹਾਰਾਜ ਖਾਂਦਾ ਕਿੱਥੋਂ ਆ ਮਹਾਰਾਜ ਜਿਹੜੇ ਬੰਦੇ ਅਸੁੱਚ ਅਸੁੱਚ ਜਾਨੀ ਕਿ ਜਿਨ੍ਹਾਂ ਦੇ ਘਰ ਸੁੱਚ ਨਹੀਂ ਹੁੰਦੀ ਜਿਹੜੇ ਘਰ ਮੈਲੇ ਕੁਚੈਲੇ ਹੁੰਦੇ ਨੇ ਜਿੱਥੇ ਝੂਠ ਤੇ ਬਹੁਤ ਸਾਰਾ ਅਸੁੱਚ ਦਾ ਪਹਿਰਾ ਵਰਤਦਾ ਹੈ
ਸਤਿਗੁਰ ਹਰ ਹਰ ਨਾਮ ਨਾ ਕਹਿ
ਜਿਹੜੇ ਨਾਮ ਨਹੀਂ ਜਪਦੇ ਜਿਹੜੇ ਗੁਰੂ ਦੀ ਸੇਵਾ ਨਹੀਂ ਕਰਦੇ ਉਹਨਾਂ ਦੇ ਘਰੋਂ ਜਾ ਕੇ ਮੈਂ ਅੰਨ ਖਾਨਾ ਖਾਲਸਾ ਜੀ ਇੱਥੇ ਸੰਕੇਤ ਹੈ ਜਿਹੜੇ ਗੁਰੂ ਸੇਵਾ ਤੋਂ ਨਾਮ ਸਿਮਰਨ ਤੋਂ ਵੀ ਹੋਣੇ ਨੇ ਜਿੱਥੇ ਝੂਠ ਝੂਠ ਦਾ ਪਹਿਰਾ ਹੁੰਦਾ ਉੱਥੇ ਦੈਂਤਾਂ ਦਾ ਵਾਸਾ ਹੁੰਦਾ ਹੈ ਉੱਥੇ ਹੀ ਆ ਭੂਤ ਪ੍ਰੇਤ ਉੱਥੇ ਹੀ ਆ ਕੇ ਵਸਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੁੱਚ ਸੱਚ ਦਾ ਪਹਿਰਾ ਨਹੀਂ ਹੁੰਦਾ ਜਿਹੜੇ ਸੇਵਾ ਸਿਮਰਨ ਤੋਂ ਵੀ ਹੋਣੇ ਨੇ ਭਜਨ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਉਹਨਾਂ ਦੇ ਘਰਾਂ ਚ ਬਰਕਤਾਂ ਨਹੀਂ ਹੁੰਦੀਆਂ ਉਹਨਾਂ ਦੇ ਘਰਾਂ ਵਿੱਚ ਇਸੇ ਕਰਕੇ ਬਰਕਤ ਨਹੀਂ ਹੁੰਦੀ ਕਿਉਂਕਿ ਆ ਭੂਤ ਪ੍ਰੇਤ ਜਾ ਕੇ ਆਪਣਾ ਹਿੱਸਾ ਵੜਾ ਲੈਂਦੇ ਨੇ ਦੱਸ ਰਿਹਾ ਉਹ ਦਿਓ ਕਹਿੰਦਾ ਮਹਾਰਾਜ ਜਿੱਥੇ ਸੇਵਾ ਨਹੀਂ ਹੁੰਦੀ ਜਿੱਥੇ ਸਤਿਗੁਰਾਂ ਦੀ ਸੇਵਾ ਨਹੀਂ ਹੁੰਦੀ ਜਿੱਥੇ ਸਿਮਰਨ ਨਹੀਂ ਹੁੰਦਾ ਜਿੱਥੇ ਅਸੁੱਚ ਹੁੰਦੀ ਹੈ
ਜੈ ਕਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਏ ਤੇ ਕਰ ਮਰਤ ਸਾਰ ਕੇ ਭੂਤ ਬਸੈ ਤੇ ਸਮਾਏ
ਜਿਸ ਘਰ ਵਿੱਚ ਸਾਧੂ ਦੀ ਸੇਵਾ ਨਹੀਂ ਹੁੰਦੀ ਜਿੱਥੇ ਹਰੀ ਦੀ ਪੂਜਾ ਨਹੀਂ ਹੁੰਦੀ ਉਹ ਘਰ ਸ਼ਮਸ਼ਾਨ ਭੂਮੀਆਂ ਦੇ ਤੁਲ ਨੇ ਔਰ ਉਹਨਾਂ ਘਰਾਂ ਦੇ ਵਿੱਚ ਵਸਣ ਵਾਲੇ ਭੂਤ ਪ੍ਰੇਤ ਹੁੰਦੇ ਨੇ ਉਹਨਾਂ ਘਰਾਂ ਦੇ ਵਿੱਚ ਭੂਤ ਤੇ ਪ੍ਰੇਤ ਵਸਦੇ ਹਨ
ਹਰ ਨਾਮ ਨਾ ਕਹਿ ਤਿੰਨ ਤੇ ਛੀਨ ਖਾ ਤੇ ਹਮ ਲੈ
ਮਹਾਰਾਜ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਕੋਲੋਂ ਖੋਹ ਕੇ ਅਸੀਂ ਖਾਂਦੇ ਹਾਂ ਉਹਨਾਂ ਦੇ ਕੋਲੋਂ ਖੋਹ ਕੇ ਅਸੀਂ ਖਾ ਲੈਂਦੇ ਹਾਂ
ਅੱਜ ਪ੍ਰਾਤੀ ਮੋਏ ਨਿਕਾਰੋ
ਮਹਾਰਾਜ ਅੱਜ ਮੈਂ ਅਜੇ ਖਾਣ ਜਾਣਾ ਸੀ ਅੱਜ ਸਵੇਰੇ ਸਵੇਰੇ ਹੀ ਤੁਸੀਂ ਆ ਗਏ ਹੋ ਤੇ ਸਵੇਰੇ ਸਵੇਰੇ ਹੀ ਮੈਨੂੰ ਇੱਥੋਂ ਕੱਢ ਦੇਣ ਲੱਗੇ ਹੋ
ਮੈਂ ਕਿਤ ਤੇ ਕਰ ਲੀਨ ਆਰੋ
ਮਹਾਰਾਜ ਮੈਂ ਹਾਲੇ ਕਿਤੋਂ ਕੋਈ ਆਹਾਰ ਨਹੀਂ ਕੀਤਾ ਭੋਜਨ ਨਹੀਂ ਕੀਤਾ
ਛੇ ਮੁੱਕ ਕਹਿਓ ਅਬੈ ਤੂੰ ਜਾਓ
ਮਹਾਰਾਜ ਜੀ ਕਹਿੰਦੇ ਬਈ ਹੁਣ ਤਾਂ ਤੈਨੂੰ ਜਾਣਾ ਹੀ ਪੈਣਾ ਹੁਣ ਤਾਂ ਇੱਥੋਂ ਚਲਾ ਜਾ
ਹੈ ਮਸੂਰਪੁਰ ਤੁਮਰੇ ਰਾਓ
ਤੇਰੇ ਰਸਤੇ ਵਿੱਚ ਇੱਕ ਨਗਰ ਆਵੇਗਾ ਮਸੂਰ ਮਸੂਰਪੁਰ ਨਾਮ ਦਾ ਇੱਕ ਨਗਰ ਆਵੇਗਾ
ਹਾਂ ਦੁਪਹਿਰਾ ਕਰ ਵਿਸਰਾਮ
ਉੱਥੇ ਜਾ ਕੇ ਤੂੰ ਦੁਪਹਿਰਾ ਕਰੀ ਉੱਥੇ ਜਾ ਕੇ ਤੂੰ ਵਿਸ਼ਰਾਮ ਕਰੀ
ਸੰਧਿਆ ਕੋ ਸਿਰਹੰਦ ਕਰ ਦਮ
ਤੇ ਉੱਥੋਂ ਜਾ ਕੇ ਛਕ ਲਈ ਜੋ ਛਕਣਾ ਤੇ ਅੱਜ ਸ਼ਾਮ ਹੁੰਦਿਆਂ ਤੱਕ ਸੰਧਿਆ ਹੁੰਦਿਆਂ ਤੱਕ ਸਰਹੰਦ ਪਹੁੰਚ ਜਾਵੀ ਸਰਹੰਦ ਜਾ ਕੇ ਨਿਵਾਸ ਕਰੀ
ਸੁਣ ਤੂੰ ਹੁਕਮ ਕੋ ਕੀਨ ਪਿਆਨਾ
ਮਹਾਰਾਜ ਜੀ ਦਾ ਹੁਕਮ ਸੁਣ ਕੇ ਇਹ ਦਿਓ ਨੇ ਉਸੇ ਵੇਲੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਸਤਿਗੁਰਾਂ ਦਾ ਭੈ ਮੰਨ ਕੇ ਡਰ ਮੰਨ ਕੇ ਇਸ ਜਗ੍ਹਾ ਨੂੰ ਛੱਡ ਕੇ ਚੱਲ ਪਿਆ
ਕਰ ਬੰਧਨ ਨਿਜ ਹਿਤ ਕੋ ਮਾਨਾ
ਔਰ ਮਹਾਰਾਜ ਜੀ ਨੂੰ ਵੰਦਨਾ ਕਰਕੇ ਆਪਣਾ ਹਿੱਤ ਮੰਨਿਆ ਕਿ ਸਤਿਗੁਰੂ ਜੀ ਮੇਰੇ ਭਲੇ ਦੀ ਗੱਲ ਕਹਿ ਰਹੇ ਨੇ ਮੇਰੇ ਹਿੱਤ ਦੀ ਗੱਲ ਕਹਿ ਰਹੇ ਨੇ
ਸ਼੍ਰੀ ਪ੍ਰਭ ਕੀਨ ਤਿਸੀ ਤਲ ਡੇਰਾ
ਸਤਿਗੁਰੂ ਜੀ ਨੇ ਉਸੇ ਜਗ੍ਹਾ ਤੇ ਫਿਰ ਡੇਰਾ ਕੀਤਾ ਕਿਲੇ ਦੇ ਅੰਦਰ ਹੀ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਨੇ ਆਪਣਾ ਆਸਣ ਲਾਇਆ
ਕਿਸਮਤ ਲੋਕ ਸੁਣਤ ਜਿਨ ਏਰਾ
ਜਿਨੇ ਜਿਨੇ ਵੀ ਵੇਖਿਆ ਜਿਸ ਜਿਸ ਨੇ ਵੀ ਸੁਣਿਆ ਸਭ ਹੈਰਾਨ ਹੋਏ ਸਭ ਦੀ ਬੁੱਧੀ ਅਚਰਜ ਹੋ ਗਈ ਹੈਰਾਨ ਹੋ ਗਈ
ਮਹਾਰਾਜ ਕੀ ਸਤਤ ਸੁਨਾ ਮੈਂ ਇਨਕੇ ਕਾਜ ਇਹਨੋਂ ਬਣਿਆ ਵੈ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਸਤਤੀ ਸੁਣਾਉਂਦੇ ਨੇ ਸਾਰੇ ਔਰ ਕਹਿੰਦੇ ਨੇ ਇਹਨਾਂ ਦੀ ਉਪਮਾ ਇਹਨਾਂ ਨੂੰ ਹੀ ਬਣਾਉਂਦੀ ਹੈ ਗਰੀਬਨ ਬਾਗ ਸੱਚੀ ਪਾਤਸ਼ਾਹ ਜੀ ਦੀ ਉਪਮਾ ਸਤਿਗੁਰਾਂ ਨੂੰ ਹੀ ਬਣ ਆਉਂਦੀ ਹੈ ਐਸਾ ਕਾਰਜ ਕੇਵਲ ਗੁਰੂ ਕਲਗੀਧਰ ਪਾਤਸ਼ਾਹ ਹੀ ਕਰ ਸਕਦੇ ਨੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਪਾਵਨ ਕਥਾ ਤੋਂ ਸੰਕੇਤ ਮਿਲਦਾ ਹੈ ਕਿ ਭਾਈ ਜਿਹੜੇ ਨਾਮ ਵਿਹੂਣੇ ਆਦਮੀ ਨੇ ਉਹਨਾਂ ਦੇ ਘਰਾਂ ਵਿੱਚ ਭੂਤਾਂ ਪ੍ਰੇਤਾਂ ਦਾ ਵਾਸਾ ਹੁੰਦਾ ਹੈ। ਜਿੱਥੇ ਨਾਮ ਦੀ ਸਿਮਰਨ ਦੀ ਕਮਾਈ ਹੁੰਦੀ ਹੈ, ਜਿੱਥੇ ਸਤਿਗੁਰਾਂ ਦਾ ਜਾਪ ਹੁੰਦਾ ਹੈ, ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ, ਉੱਥੇ ਨਹੀਂ ਇਹ ਆ ਸਕਦੇ। ਇਹ ਸੰਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਕਥਾ ਵਿੱਚੋਂ ਸਾਨੂੰ ਸਾਰਿਆਂ ਨੂੰ ਮਿਲਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਗੁਰਦੇਵ ਦੇ ਪਾਵਨ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਸਤਿਗੁਰਾਂ ਦਾ ਇਤਿਹਾਸ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਬੇਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।